पेठा लड्डू बर्फी जलेबी कलाकंद मटके दी कुल्फी जो खावे रेजे दंग।
क्यों आ गया ना मूछ पानी ता फिर तुसी ही बनाओ अपनिया खुशियां स्वीट मेल दे नाल जो तुहाडे स्वाद अते सेहत दोवां दा ख्याल रखदे ने।
मुंह मिठा करा दे चन्न वे के खुशियां ने आईया के खुशियां ने आईया लेना लगिया स्वीट मेल ते खरीद लो मिठाइया खरीद लो मिठाइया।
इस दिवाली थोड़ा खाओ पर वधिया खाओ मिठाइयां दे नाल ना ड्राई फ्रूट से गिफ्ट बॉक्सेस ले जाना ना भूलियो आज ही पहुंचो स्वीट महल इन रेक्सडेल 416-679-9191।
हैप्पी दिवाली।
आज ये दिवाली खुशियां मनाउण नु पटाका डाउट चाऊं तो पटाके लेऊं।
1 नवंबर नु आ रही है दिवाली तुसी भी पटाका.com ते आओ बेस्ट क्वालिटी दे पटाके होलसेल प्राइस से ले जाओ ग्रोसरी स्टोर कन्वीनियंस स्टोर कनाडा दे विच किते भी। अगर तुसी भी पटाकियां दे नाल अपना प्रॉफिट दुगना करना चाहंदे हो ते आज ही कॉल करो पटाका.com ते 416-828-6008 416-828-6008 पटाका.com।
पढ़ पढ़ आलम फाजिल होयो कदे अपने आप नू पढ़िया ही नहीं जा जा बढ़दा मंदर मसीती कदे मन अपने विच बढ़िया ही नहीं। मैं ताडा होस्ट डॉक्टर नरेंद्र रवि गोयल माइंड एंड बॉडी प्रोग्राम लैके ताडी सेवा दे विच हाजिर होया जिदे विच वख-वख टॉपिकां नू बड़े सिंपल तरीके दे नाल ताडे रूबरू पेश करने की कोशिश करांगा। माइंड एंड बॉडी प्रोग्राम देख रहे लखां ही दर्शकां ते श्रोतियां नूं डॉक्टर नरेंद्र रवि दा प्यार भरिया नमस्कार सलाम अलैकुम सत श्री अकाल एंड वेरी गुड मॉर्निंग। संडे दी हर सवेर टोरंटो समय दे अनुसार सवेरे 10 बजे तो लैके 11 बजे तक मैं ताडी सेवा दे विच माइंड एंड बॉडी प्रोग्राम लैके हाजिर हुन्ना जिस दे विच ज्यादातर स्पिरिचुअल टॉपिक्स नूं डिस्कस किया जाता है कदे कदे पोलिटिकल जिकदे इलैक्शन इंडिया च होण साडे कनेडा च होण पाकिस्तान च होण अमेरिका च होण उन्हां बारे भी गल्लबात की जाती है सोशल एक्टिविटीज दे बारे भी गल्लबात की जाती है पर बहुत बार जे कनेडा जां अमेरिका दे लाइसेंस डॉक्टर सानूं मिल जाण तां उन्हां नाल लाइव किसी ना किसी बीमारी उत्ते भी गल्लबात की जाती है ताडियां ऑन द एयर लाइव कॉल भी दी जाती ने तुसी कोई भी सवाल पूछ सकते हो। अज का जो सा टॉपिक है वह मैं 2 दिन पहला देखा कि साडे ब्रैम्पटन जिहड़ा हिंदू सभा मंदिर है उहदे विच बड़ी भारी रौनक लगी सी जो मैं ग्रोसरी लैन भी गया उत्थे दुकाना दे उत्ते बड़िया रौनक लगिया सी ते पता किता तो उदों पता लग्या कि भी अज जां कल जां परसों करवा चौथ है करवा चौथ हिंदू एक फेस्टिवल है सो मैं सोचा भी 2 दिन पहला ही लंघे है सो मेरे क्योंकि जिहड़ा प्रोग्राम है इहनू जिथे हिंदू भीर देखते ने सिख भरा देखते ने इस्लाम वाले देखते ने सो मैं मेरी यह कोशिश हुंदी है कि असी एक दूजे नूं समझण की कोशिश करिए बिना पढ़े तो बिना समझे तो असी जो भी विचारधारा बना लैने किसी के खिलाफ किसी नूं बेसमझी दे विच ओही अपनी जिंदगी दे विच सोचदे रहने आ क्रिटिसाइज करदे रहने आ सो मेरा होल परपज हुंदा है कि वख-वख धर्मां दीआं जो त्योहार ने रिचुअल्स ने जो भी उन्हां दे विश्वास ने उन्हां नूं रेडी दे उत्ते सांझा कीता जावे तां कि सारियां कम्यूनिटी दे विच प्यार पैदा हो सके भुलेखे दूर हो सकन क्योंकि हमने कभी गीता और कुरान को लड़ते नहीं देखा लड़ते हैं वो जिन्हें पढ़ते नहीं देखा। कोई गीता बारे पुठा विचार रखता है कोई कुरान बारे पुठा विचार रखता है पर पढ़ी उन्होंने दोनों ने नहीं ना किसी ने हिंदुआ ने कुरान पढ़ी है ना मुसलमाना ने गीता पढ़ी है। जे पढ़ो तो देखो रब की तो टीचिंग एको ही है शब्द दूसरे हो सकते हैं एग्जाम्पल दूसरिया हो सकदिया ने पर बेस ऑफ सेंस जी है स्पिरिचुअलिटी है वह सारे धर्मां दी इक है सो इस करके जो रीति रिवाज भी असीं मनाउने आ जिस तरह इस्लाम दे विच रमजान का महीना हुंदा है इसे तरह ही हिंदुआ दे विच नवरात्रि हुंदी है दशहरा मनाया जांदा है दिवाली मनाई जांदी है करवा चौथ मनाया होर अनेक त्यौहार मनाए जांदे ने एक दूजे नूं असीं दसना चाहुंदे क्योंकि कनेडा मुल्क दे विच मल्टीकल्चरल है ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ, ਸਾਰੇ ਦੇਸ਼ਾਂ ਦੇ ਲੋਕ ਰਹਿੰਦੇ ਨੇ। ਸੋ ਅਸੀਂ ਇਸੇ ਕਰਕੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਕਰਦੇ ਹਾਂ, ਕਿਉਂਕਿ ਅਸੀਂ ਹੌਲੀ 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 ਇੱਕ ਦੂਜੇ ਦੇ ਜਿਹੜੇ ਰਿਚੁਅਲਸ ਨੇ, ਇੱਕ ਦੂਜੇ ਦੀ ਜਿਹੜੀ ਫਿਲਾਸਫੀ ਹੈ, ਇੱਕ ਦੂਜੇ ਦੇ ਜਿਹੜੀਆਂ ਟੀਚਿੰਗਸ ਹੈਗੀਆਂ ਸਪਿਰਚੁਅਲ, ਉਹਨਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਕੁੱਲ ਮਿਲਾ ਕੇ ਜਿਹੜਾ ਪ੍ਰੋਗਰਾਮ ਜਿੰਨੇ ਵੀ ਹੁੰਦੇ ਨੇ, ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤੇ ਜਾਂਦੇ ਨੇ। ਹਮੇਸ਼ਾ ਹੀ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਰੀਅਲ ਸਟੇਟ ਦਾ ਸੌਦਾ ਕਰਨਾ ਹੋਵੇ, ਮਕਾਨ ਵੇਚਣਾ ਜਾਂ ਖਰੀਦਣਾ, ਇਸੇ ਤਰ੍ਹਾਂ ਹੀ ਕੋਈ ਹੋਰ ਵਪਾਰ ਹੈ, ਗੈਸ ਸਟੇਸ਼ਨ ਹੈ, ਕੋਈ ਗਰੋਸਰੀ ਸਟੋਰ ਹੈ, ਕੋਈ ਫਾਰਮ ਹਾਊਸ ਹੈ, ਕੋਈ ਵੀ ਚੀਜ਼ ਹੈ, ਜਾਂ ਵੇਚੋਗੇ ਜਾਂ ਖਰੀਦੋਗੇ ਜ਼ਿੰਦਗੀ ਦੇ ਵਿੱਚ, ਉਹਦੇ ਲਈ ਸਾਨੂੰ ਇੱਕ ਵਿਚੋਲੀਏ ਦੀ ਲੋੜ ਪੈਂਦੀ ਹੈ, ਜਿਹਨੂੰ ਪੰਜਾਬੀ 'ਚ ਦਲਾਲ ਕਹਿੰਦੇ ਨੇ ਅਤੇ ਇੱਥੇ ਕੈਨੇਡਾ ਦੇ ਵਿੱਚ ਰੀਅਲ ਸਟੇਟ ਦਾ ਏਜੰਟ ਕਹਿੰਦੇ ਨੇ। ਉਹ ਕੀ ਕਰਦਾ ਕਿ ਦੋਨਾਂ ਪਾਸੇ ਵਿਚੋਲਗੀ ਕਰਕੇ ਤੁਹਾਡੀ ਗੱਲਬਾਤ ਸਿਰੇ ਚੜਾ ਆਉਂਦਾ ਅਤੇ ਵਿੱਚੋਂ ਆਪਣੀ ਚੁੰਗ ਕੱਢ ਲੈਂਦਾ, ਕਮਿਸ਼ਨ ਲੈ ਲੈਂਦਾ। ਕੈਨੇਡਾ ਦੇ ਵਿੱਚ ਜਦੋਂ ਅਸੀਂ ਆਏ ਸੀ ਉਦੋਂ ਵੀ ਕਮਿਸ਼ਨ ਇੰਨੀ ਸੀ ਅਤੇ ਅੱਜ ਵੀ ਉਨੀ ਹੈ, ਨਾ ਵਧੀਆ ਨਾ ਘਟੀ ਹੈ, ਪਰ ਮਕਾਨਾਂ ਦੀਆਂ ਪ੍ਰੋਪਰਟੀ ਦੀਆਂ ਕੀਮਤਾਂ ਅਸਮਾਨ ਨੂੰ ਛੂ ਗਈਆਂ। ਜਿਹੜਾ ਰੀਅਲ ਸਟੇਟ ਦਾ ਏਜੰਟ ਇੱਕ ਮਕਾਨ ਵੇਚੇ ਅਤੇ 5-6 ਹਜ਼ਾਰ ਬਣਾਉਂਦਾ, ਸੱਚ ਉਸੇ ਮਕਾਨ ਦੇ ਉੱਤੇ 40-50 ਹਜ਼ਾਰ ਡਾਲਰ ਬਣਾਉਂਦਾ, ਪਰ ਬਦਕਿਸਮਤੀ ਇਹ ਹੈ ਕਿ ਜਿਹੜੇ ਬੰਦੇ ਨੇ ਮਕਾਨ ਵੇਚਿਆ ਹੋਵੇ ਜਾਂ ਖਰੀਦਿਆ ਹੋਵੇ ਉਹਨੂੰ ਨਹੀਂ ਪਤਾ ਲੱਗਦਾ, ਕਿਉਂਕਿ ਵਕੀਲਾਂ ਦੇ ਥਰੂ ਹੀ ਅੰਡਰ ਦੀ ਟੇਬਲ ਸਾਰਾ ਕੁਝ ਪੈਸੇ ਵੰਡੇ ਜਾਂਦੇ ਨੇ, ਗਾਹਕ ਨੂੰ ਪਤਾ ਹੀ ਨਹੀਂ ਲੱਗਦਾ। ਤੇ ਕਈ ਭੋਲੇ ਭਾਲੇ ਲੋਕਾਂ ਨੂੰ ਠੱਗੀ ਕਰਨ ਦੇ ਲਈ ਰਿਸ਼ਤੇਦਾਰੀ ਦਾ ਝਾਂਸਾ ਦਿੰਦੇ ਨੇ, ਕੋਈ ਧਰਮ ਦਾ ਝਾਂਸਾ ਦਿੰਦੇ ਨੇ ਵੀ ਆਪਾਂ ਤਾਂ ਉਸੇ ਧਰਮ ਦੇ ਹੀ ਹਾਂ, ਆਪਾਂ ਤਾਂ ਉਸੇ ਬਾਬੇ ਨੂੰ ਮੰਨਦੇ ਹਾਂ, ਆਪਾਂ ਤਾਂ ਉਸੇ ਸੰਤ ਨੂੰ ਮੰਨਦੇ ਹਾਂ, ਜਾਂ ਕੋਈ ਰਿਸ਼ਤੇਦਾਰੀ ਦਾ ਦਿੰਦੇ ਨੇ। ਵਿੱਚੋਂ ਪੈਸਾ ਇੱਕ ਐਡੀ ਜ਼ਬਰਦਸਤ ਚੀਜ਼ ਹੈ, ਪੈਸੇ ਕਰਕੇ ਭਰਾ ਭਰਾ ਦਾ ਦੁਸ਼ਮਣ ਬਣ ਜਾਂਦਾ ਹੈ, ਦੋਸਤ ਦੋਸਤ ਦਾ ਦੁਸ਼ਮਣ ਬਣ ਜਾਂਦਾ ਹੈ। ਸੋ ਇਸ ਕਰਕੇ ਪੈਸੇ ਕਰਕੇ ਅਸੀਂ ਠੱਗੀਆਂ ਠੋਰੀਆਂ ਮਾਰਦੇ ਹਾਂ, ਉਪਰੋਂ ਮਿੱਠੇ ਚਿੱਟੇ ਹੁੰਦੇ ਹਾਂ, ਪਰ ਅਸੀਂ ਠੱਗ ਲੈਂਦੇ। ਸੋ ਉਸ ਠੱਗੀ ਤੋਂ ਬਚਾਉਣ ਦੇ ਲਈ ਮੈਂ ਇੱਕ ਛੋਟਾ ਜਿਹਾ ਉਪਰਾਲਾ ਕਰਦਾ ਹਾਂ, ਜਿਹਦੇ ਕਰਕੇ ਅਨਾਊਂਸਮੈਂਟ ਕੀਤੀ ਹੈ। ਹੋਰ ਮੇਰਾ ਨਾ ਕਿਸੇ ਨਾਲ ਜਾਤੀ ਦੁਸ਼ਮਣੀ ਹੈ ਅਤੇ ਨਾ ਹੀ ਕੋਈ ਦੋਸਤੀ ਹੈ ਵੀ ਕਿਸੇ ਨੂੰ ਕਰੋ। ਮੈਂ ਕਹਿੰਦਾ ਆਪਣੀਆਂ ਅੱਖਾਂ ਖੋਲ੍ਹ ਲਓ, ਕਿਉਂਕਿ ਯੰਗ ਦੇ ਜਦੋਂ ਯੁੱਧ ਹੋਇਆ ਹੋਵੇ ਉਸ ਤੋਂ ਬਾਅਦ ਜੇ ਮੁੱਕਾ ਯਾਦ ਹੋਵੇ ਨਾ ਵੀ ਉਹਦੇ ਮੁੱਕਾ ਮਾਰਨਾ ਸੀ, ਉਹ ਆਪਣੇ ਮੂੰਹ ਤੇ ਮਾਰ ਲਿਆ ਕਰੋ, ਫਿਰ ਆਪ ਪਛਤਾਏ ਹੋਤ ਕਿਆ ਜਬ ਚਿੜੀਆਂ ਚੁੱਗੀ ਖੇਤ। ਸੋ ਪਹਿਲਾਂ ਕੋਰੇ ਕਰਾਰੇ ਹੋਵੋ, ਪੈਸੇ ਤੁਹਾਡੇ ਨੇ, ਤੁਹਾਨੂੰ ਮੂਰਖ ਬਣਾਇਆ ਜਾਂਦਾ ਕਿ ਕੋਈ ਗੱਲ ਨਹੀਂ, ਫਿਕਰ ਨਾ ਕਰੋ, ਜੇ ਕਿਸੇ ਨੇ ਮਕਾਨ ਲਿਆ ਕਹਿੰਦਾ ਤੁਹਾਨੂੰ ਵਧੀਆ ਡੀਲ ਬਣਾਉ, ਮੈਂ ਨਹੀਂ ਵਿੱਚੋਂ ਕੁਛ ਲੈਣਾ, ਤੂੰ ਨਹੀਂ ਲੈਣਾ, ਤੇਰੇ ਕਰਕੇ ਤਾਂ ਕਿੰਨੇ ਪੈਸੇ ਤੈਨੂੰ ਮਿਲਣੇ ਨੇ, ਉਹ ਨਹੀਂ ਭੁਲੇਖਾ ਰੱਖਦੇ, ਛੋਟੀ ਗੱਲ ਛੁਪਾ ਲੈਂਦੇ ਨੇ। ਸੋ ਇਸ ਕਰਕੇ ਮੈਂ ਚਾਹੁੰਦਾ ਕਿ ਤੁਹਾਨੂੰ ਠੱਗਿਆ ਨਾ ਜਾਵੇ, ਇਸ ਕਰਕੇ ਤੁਸੀਂ ਇੱਕ ਦੀ ਥਾਂ 2-3-4-5-6 ਬੰਦਿਆਂ ਨੂੰ ਬੁਲਾਓ, ਤੁਹਾਡੇ ਤੇ ਕੋਈ ਆਸਾਨ ਨਹੀਂ, ਆਸਾਨ ਤੁਹਾਡਾ ਉਹਨਾਂ ਦੇ ਆ, ਕਿਉਂਕਿ ਉਹਨਾਂ ਨੇ ਪੈਸੇ ਕਮਾਉਣੇ ਨੇ, ਗੱਲ ਕਲੀਅਰ ਹੋਵੇ ਨਾ ਸੰਗੋ ਵੀ ਯਾਰ ਇੰਨੇ ਬੰਦੇ ਬੁਲਾ ਲਏ, ਅਲੱਗ ਦਾ ਮੈਨੂੰ ਕੰਮ ਤਾਂ ਦਿੱਤਾ ਨਹੀਂ, ਹਰੇਕ ਚਾਹੁੰਦਾ ਤਾਂ ਇਹੀ ਹੈ, ਤੁਹਾਡੀ ਮਰਜ਼ੀ ਹੈ, ਕੰਮ ਜਿਹੜਾ ਤੁਹਾਨੂੰ ਠੀਕ ਲਗਾਉਣ ਦੇਵਾਂਗੇ। ਜਦੋਂ ਆਪਾਂ ਕੋਈ ਸਬਜ਼ੀ ਖਰੀਦਣ ਜਾਂਦੇ ਸੀ ਇੰਡੀਆ, 10 ਰੇਹੜੀਆਂ ਲੱਗੀਆਂ ਹੁੰਦੀਆਂ ਸੀਗੀਆਂ, ਕੋਈ ਰੇਹੜੀ ਵਾਲੇ ਤਾਂ ਸਾਰੇ ਜਾਣਦੇ ਸੀ ਸ਼ਹਿਰ 'ਚ, ਆਪਾਂ ਤਾਂ ਉੱਥੇ ਹੀ ਲੈਣਾ ਜਿੱਥੇ 2 ਪੈਸੇ ਰੇਟ ਘੱਟ ਹੋਵੇ ਅਤੇ ਚੀਜ਼ ਸਬਜ਼ੀ ਮੈਂ ਵਧੀਆ ਹੋਵੇ। ਸੋ ਇਸੇ ਕਰਕੇ ਇੱਥੇ ਤਾਂ $1,000 ਦਾ ਸਵਾਲ ਹੈ। ਸੋ ਇਸ ਕਰਕੇ ਕਦੇ ਵੀ ਇੱਕ ਬੰਦੇ ਤੇ ਵਿਸ਼ਵਾਸ ਨਾ ਕਰੋ। ਈਵਨ ਮੈਂ ਲਾਸਟ ਵੀਕ ਜੋ ਸੋਢੀ ਸਾਹਿਬ ਨੂੰ ਬੁਲਾਇਆ ਸੀਗਾ, ਰੀਅਲ ਸਟੇਟ ਦੇ ਉਹ ਬ੍ਰੋਕਰ ਵੀ ਨੇ, ਉਹਨਾਂ ਨੇ ਦੱਸਿਆ ਸੀ ਕੈਸ਼ ਬੈਕ ਦਾ ਲੀਗਲ ਪ੍ਰੋਸੀਜਰ ਹੈ, ਜਿਹੜੇ ਕਿ 99% ਲੁਕੋ ਕੇ ਰੱਖਦੇ ਨੇ, ਕਹਿੰਦੇ ਨੇ ਵੀ ਤੁਹਾਨੂੰ ਅਸੀਂ 1,000 ਦੇ ਦਾਂਗੇ, ਤੁਹਾਨੂੰ ਸੋਫਾ ਲੈ ਦਾਂਗੇ, ਤੁਹਾਨੂੰ ਕਾਰਪੈਟ ਲੈ ਦਾਂਗੇ, ਤੁਹਾਨੂੰ ਪੈਰੀਆ ਥਲਾਮ ਨੇ, ਤੁਹਾਡੇ ਹੀ ਹੈ ਸਾਰਾ ਕੁਝ, ਕਹਿਣ ਕੂਨ ਦੀਆਂ ਗੱਲਾਂ ਹੁੰਦੀਆਂ ਨੇ। ਉਹਨਾਂ ਨੇ ਦੱਸਿਆ ਕੈਸ਼ ਬੈਕ, ਤੁਸੀਂ ਅੱਜ ਕਿ ਉਹ ਇੰਨੇ ਜ਼ਿਆਦਾ ਪੈਸੇ ਨੇ, ਤੁਸੀਂ ਖੁੱਲ੍ਹ ਕੇ ਗੱਲ ਕਰੋਗੇ, ਫਲਾਣੇ ਸੋਢੀ ਸਾਹਿਬ ਨੇ ਕਿਹਾ ਸੀਗਾ ਕੈਸ਼ ਬੈਕ ਦੇਵਾਂਗੇ, ਜੇ ਤੁਹਾਡੇ ਕੋਲ 2-2.5% ਉਹ ਲੈਂਦੇ ਨੇ, ਜੇ 40,000 2 ਲੱਖ ਦੀ 3 ਲੱਖ ਦੀ 40-50 ਹੋ ਗਿਆ, ਉਹ ਕਹਿੰਦੇ 10,000 ਮੈਂ ਰੱਖੂ, ਨਾਲ ਤੁਹਾਨੂੰ ਪੈਸੇ ਮੋੜ ਦੂ। ਸੋ ਇਸ ਕਰਕੇ ਪੈਸਿਆਂ ਤੋਂ ਬਚਾਉਣਾ ਚਾਹੁੰਦਾ, ਸਰਵਿਸ ਸਭ ਦੀਆਂ ਵਧੀਆ ਹੁੰਦੀਆਂ ਨੇ, ਕੋਈ ਬੰਦਾ ਆਪਣੇ ਆਪ ਨੂੰ ਮਾੜਾ ਕਹਿੰਦਾ ਕਿ ਮੇਰੀ ਸਰਵਿਸ ਵਧੀਆ ਨਹੀਂ ਹੋਊਗੀ। ਸੋ ਖੁੱਲ੍ਹ ਕੇ ਗੱਲ ਕਰੋ, ਹਰ ਗੱਲ ਦੀ ਸ਼ਰਤ ਲਾ ਕੇ ਗੱਲ ਕਰੋ। ਸੋ ਉਹਦੇ ਵਿੱਚ ਮੈਂ ਇੱਕ ਨਾਂ ਆਪਣੇ ਵੱਲੋਂ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਬਿਲਕੁਲ ਮੈਂ ਆਨ ਦੀ ਈਅਰ ਕਹਿ ਰਹੇ ਹਾਂ ਕਿ ਉਹ ਹੇਰਾ ਫੇਰੀ ਨਹੀਂ ਕਰਦੇ, ਉਹ ਝੂਠ ਫੇਰੇ ਨਹੀਂ ਮਾਰਦੇ, ਥੋੜੀ ਜਿਹੀ ਘੱਟ ਖਾ ਲੈਂਦੇ ਨੇ, ਆਰਾਮ ਨਾਲ ਜ਼ਿੰਦਗੀ ਸੌਣਾ ਚਾਹੁੰਦੇ ਨੇ, ਤੁਹਾਡੇ ਨਾਲ ਗੱਲ ਖੁੱਲ੍ਹ ਕੇ ਕਰਨਗੇ, ਤੁਹਾਡਾ ਜੋ ਸਵਾਲ ਹੈ ਪੁੱਛੋ, ਕਿਉਂਕਿ ਮੈਂ ਉਹਨਾਂ ਨਾਲ ਡੀਲ ਕੀਤਾ, ਮੈਂ ਆਪ ਵੀ ਉਹਨਾਂ ਦੇ ਥਰੂ ਮਕਾਨ ਲਾਏ ਨੇ। ਸੋ ਇਸ ਕਰਕੇ ਨਾ ਹੀ ਉਹਨਾਂ ਨੇ ਮੈਨੂੰ ਕਦੇ ਕਿਹਾ ਵੀ ਡਾਕਟਰ ਸਾਹਿਬ ਤੁਸੀਂ ਮੇਰੀ ਐਡ ਕਰ ਦਿਓ, ਮੇਰੇ ਬਾਰੇ ਕਹੋ। ਮੈਂ ਕਹਿੰਦਾ ਕ੍ਰਿਟੀਸਾਈਜ਼ ਤਾਂ ਆਪਾਂ ਮੋਦੀ ਨੂੰ ਵੀ ਕਰੀ ਜਾਂਦੇ, ਟਰੰਪ ਨੂੰ ਵੀ ਕਰੀ ਜਾਂਦੇ, ਆਹ ਕਾਰਨੀ ਨੂੰ ਵੀ ਕਰੀ ਜਾਂਦੇ, ਫੋਰਡ ਨੂੰ ਵੀ ਕਰੀ ਜਾਂਦੇ, ਆਹ ਸਾਡਾ ਪੈਟ੍ਰਿਕ ਬਰਾਊਨ ਹੈ, ਇਹਦੀਆਂ ਤਾਂ ਹੁਣ ਰੋਜ਼ਾਨਾ ਹੀ ਹੇਰਾ ਫੇਰੀ ਦੀਆਂ ਖਬਰਾਂ ਆ ਰਹੀਆਂ ਨੇ, ਜਿਹੜਾ ਮੇਅਰ ਹੈ ਬਰੈਂਪਟਨ ਦਾ ਕਰੀ ਜਾਂਦੇ, ਪਰ ਜੇ ਕੋਈ ਚੰਗੀਆਂ ਗੱਲਾਂ ਨੇ ਉਹ ਵੀ ਸਾਨੂੰ ਸਾਡਾ ਫਰਜ਼ ਬਣਦਾ ਉਹਦੇ ਬਾਰੇ ਦੱਸਿਆ ਜਾਵੇ। ਸੋ ਇਸ ਕਰਕੇ ਮੈਂ ਆਪਣੀ ਆਤਮਾ ਦੀ ਆਵਾਜ਼ ਤੇ ਅਰਫਾ ਮੁਜ਼ੱਫਰ ਜੀ ਦੇ ਬਾਰੇ ਕਹਿਣਾ ਕਿ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕਰੋ, ਜੇ ਤੁਹਾਨੂੰ ਬਹੁਤ ਪਸੰਦ ਆਉਣ ਤੁਹਾਨੂੰ ਮੇਰੀ ਗੱਲ ਤੇ ਯਕੀਨ ਹੋਵੇ ਤਾਂ ਦਿਓ, ਨਹੀਂ ਤਾਂ ਮੈਂ ਕਹਿੰਦਾ ਨਹੀਂ ਵੀ ਉਹਨਾਂ ਨੂੰ ਦਿਓ, ਪਰ ਬੁਲਾ ਕੇ ਤਾਂ ਦੇਖ ਲਓ। ਜੇ ਬੁਲਾਉਣਾ ਤਾਂ ਫੋਨ ਕਰਨਾ ਪਊ। ਫੋਨ ਉਹਨਾਂ ਦਾ ਹੈਗਾ 6478986245 647-898-6245। ਗੱਲਬਾਤ ਕਰ ਲਓ, ਨੁਕਸਾਨ ਕੋਈ ਨਹੀਂ, ਉਸ ਤੋਂ ਬਾਅਦ ਫੈਸਲਾ ਕਰੋ। ਬਸ ਮੇਰੀ ਇੰਨੀ ਕੀ ਬੇਨਤੀ ਹੈ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਕਰਵਾ ਚੌਥ, ਹਿੰਦੂ ਧਰਮ ਦਾ ਇੱਕ ਪਵਿੱਤਰ ਤਿਉਹਾਰ ਹੈ। ਇਹਦੇ ਬਾਰੇ ਹਲਕੇ ਫੁਲਕੇ ਢੰਗ ਨਾਲ ਗੱਲ ਕਰਾਂਗੇ। ਮੈਨੂੰ ਇਹ ਨਹੀਂ ਪਤਾ ਵੀ ਮੈਂ ਕਰਾਂ ਸ਼ੁਰੂ, ਜਿੰਨਾ ਕੁ ਮੈਂ ਕਾਫੀ ਸਾਲ ਪਹਿਲਾਂ ਪੜਿਆ। ਵੈਸੇ ਤਾਂ ਘਰ ਦੇ ਵਿੱਚ ਵੀ ਮੈਨੂੰ ਸਾਡੇ ਘਰ ਦੇ ਵਿੱਚ ਮੇਰੀ ਵਾਈਫ ਨੇ ਕਦੇ ਵੀ ਜਦੋਂ ਦੀ ਮੈਰਿਜ ਹੋ ਗਈ ਅਸੀਂ ਨਹੀਂ ਵਰਤ ਰੱਖਿਆ। ਭਾਵੇਂ ਸਾਨੂੰ ਕਈ ਲੋਕ ਕਹਿੰਦੇ ਨੇ ਐਂ ਹੋਜੂ ਵਾਹ ਹੋਜੂ, ਉਹ ਖੈਰ ਆਪਣੀ ਆਪਣਾ ਸ਼ਰਧਾ ਤੇ ਵਿਸ਼ਵਾਸ ਦੀ ਗੱਲ ਹੈ। ਮੈਂ ਨਾ ਰੱਖਣ ਨੂੰ ਚੰਗਾ ਸਮਝਦਾ ਨਾ ਰੱਖਣ ਨੂੰ ਬੁਰਾ ਸਮਝਦਾ। ਸੋ ਆਪਾਂ ਕਰਵਾ ਚੌਥ ਤੇ ਜੋ ਰੌਣਕਾਂ ਲੱਗੀਆਂ ਸੀਗੀਆਂ 2 ਕੁ ਦਿਨ ਪਹਿਲਾਂ ਬ੍ਰੈਂਪਟਨ ਦੇ ਵਿੱਚ, ਬ੍ਰੈਂਪਟਨ ਚ ਦੇਖਿਆ ਸੀ ਘਰਾਂ ਦੇ ਵਿੱਚ, ਉਹਦੇ ਉੱਤੇ ਗੱਲਬਾਤ ਕਰਾਂਗੇ ਕਿ ਇਹਦੀ ਸਪਿਰਚੁਅਲ ਕੀ ਇੰਪੋਰਟੈਂਸ ਹੈ, ਕਰਵਾ ਚੌਥ ਹੁੰਦਾ ਕੀ ਹੈ, ਕੀ ਇਹਦੇ ਪਿੱਛੇ ਬੈਕਗ੍ਰਾਉਂਡ ਹੈ। ਹਲਕੇ ਫੁਲਕੇ ਢੰਗ ਨਾਲ ਗੱਲ ਕਰਾਂਗੇ। ਤੁਸੀਂ ਵੀ ਕਰਨਾ, ਕਿਸੇ ਦੀ ਫੀਲਿੰਗ ਨੂੰ ਹਰਟ ਨਾ ਕਰਿਓ, ਪਿਆਰ ਨਾਲ, ਸ਼ਰਧਾ ਨਾਲ, ਮੁਹੱਬਤ ਨਾਲ, ਕਿਉਂਕਿ ਅਸੀਂ ਇੱਕ ਧਰਮ ਦੀ ਕੋਈ ਵਿਸ਼ਵਾਸ ਹੈ ਉਹਦਾ ਮਜ਼ਾਕ ਉਡਾਉਂਦੇ ਹਾਂ। ਤਾਂ ਤਿਆਰ ਰਹੋ ਕਿ ਤੁਹਾਡੇ ਧਰਮ ਦੇ ਵਿੱਚ ਵੀ 50 ਗੱਲਾਂ ਹੋਰ ਨੇ ਉਹਦਾ ਮਜ਼ਾਕ ਨਾ। ਜਿਹੜੇ ਸੰਤ ਬਾਬੇ ਅੱਜ ਕੱਲ੍ਹ ਪੈਦਾ ਹੋਏ ਨੇ ਨਾ, ਜਿੰਨੇ ਮਰਜ਼ੀ ਹੋਣ, ਉਹ ਲੋਕਾਂ ਨੂੰ ਉਪਦੇਸ਼ ਦਿੰਦੇ ਨੇ। ਮੈਂ ਸੁਣਿਆ ਖੁਦ ਯੂਟਿਊਬ ਤੇ ਕਰਵਾ ਚੌਥ ਦੇ 1-2 ਸੰਤਾਂ ਦੀ ਗੱਲਾਂ ਸੁਣੀਆਂ, ਉਹ ਕਹਿੰਦੇ ਇਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ। ਬਿਲਕੁਲ ਠੀਕ ਹੋ ਲਓ ਉਹਨਾਂ ਦੀ ਗੱਲ ਹੋਊ, ਪਰ ਉਹ ਇਹ ਵੀ ਕਹਿੰਦੇ ਨੇ ਵੀ ਕਿਉਂ ਭਾਈ ਸਾਹਿਬ ਪੈਸੇ ਦੇ ਮਗਰ ਦੌੜੇ ਫਿਰਦੇ ਹੋ, ਜਿੰਨਾ ਪਰਮਾਤਮਾ ਨੇ ਦਿੱਤਾ ਉਨਾ ਹੀ ਬਹੁਤ ਹੈ, ਸ਼ੁਕਰ ਕਰੋ। ਪਰ ਉਹ ਜਦੋਂ ਕਹਿ ਰਹਿੰਦੇ ਉਹਨਾਂ ਦੀ ਜਵਾਨ ਫਿੜਕਰੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਠੱਗੀ ਠੋਰੀਆਂ ਕਰਕੇ ਆਪਣੇ ਪਰਿਵਾਰ ਦੇ ਲਈ ਸਿੰਗਾਪੁਰ, ਬੈਂਕਾਕ, ਥਾਈਲੈਂਡ ਦੇ ਵਿੱਚ ਢੇਰਾਂ ਦੇ ਢੇਰ ਪੈਸੇ ਜਮ੍ਹਾਂ ਕੀਤੇ ਹੁੰਦੇ ਨੇ। ਕਹਿਣੀ ਤੇ ਕਰਨੀ ਚ ਫਰਕ ਹੈ, ਕਹਿਣਾ ਤਾਂ ਬਹੁਤ ਆਸਾਨ ਹੈ, ਪਰ ਜਦੋਂ ਆਪਣੇ ਤੇ ਇੰਪਲੀਮੈਂਟ ਕਰੋ, ਕਹਿਣ ਤੋਂ ਪਹਿਲਾਂ 10 ਵਾਰੀ ਸੋਚੋ ਵੀ ਲੋਕ, ਤੁਸੀਂ ਕਹਿ ਤਾਂ ਜਾਂਦੇ ਹੋ ਪਰ ਲੋਕ ਹੁਣ ਮੂਰਖ ਨਹੀਂ ਹੈ, ਤੁਹਾਡੀ ਹਕੀਕਤ ਜਾਣਦੇ ਨੇ। ਤੁਸੀਂ ਕਿਸੇ ਧਰਮ ਦੇ ਕਰਵਾ ਚੌਥ ਦਾ ਮਜ਼ਾਕ ਉਡਾਉਂਦੇ ਹੋ, ਕਰਵਾ ਚੌਥ ਦੇ ਲੋਕ ਜਿਹੜੇ ਹਿੰਦੂ ਨੇ, ਜਿਹੜੇ ਬੰਦੇ ਸ਼ਰਧਾ ਨਾਲ ਮਨਾਉਂਦੇ ਨੇ, ਉਹ ਤੁਹਾਡੇ ਬਾਰੇ ਮਜ਼ਾਕ ਉਡਾਉਂਗੇ, ਫਿਰ ਤੁਹਾਨੂੰ ਕਿੰਨਾ ਕੁ ਖੁਸ਼ੀ ਹੋਊਗੀ, ਕਿੰਨਾ ਕੁ ਦੁੱਖ ਹੋਊਗਾ। ਸੋ ਕਿਸੇ ਦਾ ਮਜ਼ਾਕ ਨਾ ਉਡਾਉਣਾ ਚਾਹੀਦਾ। ਹਰ ਧਰਮ ਦੀ ਇੱਜ਼ਤ ਕਰੋ, ਜੇ ਤੁਹਾਡਾ ਵਿਸ਼ਵਾਸ ਨਹੀਂ ਨਾ ਕਰੋ, ਜੇ ਤੁਹਾਡਾ ਵਿਸ਼ਵਾਸ ਹੈ ਉਹਨਾਂ ਦੀ ਰਿਸਪੈਕਟ ਕਰੋ। ਬਸ ਇੰਨੀ ਕੀ ਗੱਲ, ਆਪਾਂ ਕਰਵਾ ਚੌਥ ਤੇ ਗੱਲ ਕਰਾਂਗੇ। ਸੋ ਬਿਫੋਰ ਆਈ ਸਟਾਰਟ, ਲੈਟਸ ਟਾਕ, ਲੈਟਸ ਹੀਅਰ ਇਟ ਫਸਟ ਸੌਂਗ ਔਨ ਕਰਵਾ ਚੌਥ।
मुझ पे ये करना दयावान माँ, दया मुझ पे ये करना दयावान माँ, कि जब तक जीऊँ मैं सुहागन जीऊँ।
दे दो अपनी पुजारन को वरदान माँ, कि जब तक जीऊँ मैं सुहागन जीऊँ।
ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ, ਸਤਿ ਸ੍ਰੀ ਅਕਾਲ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਇਕ ਹਿੰਦੂ ਤਿਉਹਾਰ ਹੈ ਬਹੁਤ ਪਵਿੱਤਰ ਜਿਹਨੂੰ ਕਰਵਾ ਚੌਥ ਕਿਹਾ ਜਾਂਦਾ ਹੈ। ਸਾਡੇ ਬ੍ਰੈਂਪਟਨ ਦੇ ਵਿਚ ਜਿੱਥੇ ਅਸੀਂ ਰਹਿੰਦੇ ਹਾਂ ਉਹਦੇ ਵਿਚ ਮੈਂ ਦੋ ਕੁ ਦਿਨ ਪਹਿਲਾਂ ਗਿਆ ਤੇ ਉਥੋਂ ਦੀ ਜਦੋਂ ਮੰਦਰ ਦੇ ਕੋਲੋਂ ਦੀ ਨਿਕਲਿਆ, ਸਾਡੇ ਬ੍ਰੈਂਪਟਨ ਦੇ ਵਿਚ ਸਭ ਤੋਂ ਪੁਰਾਣਾ ਤੇ ਵੱਡਾ ਮੰਦਰ ਹੈ ਗੌਰ ਮੰਦਰ, ਗੌਰ ਰੋਡ ਦੇ ਉੱਤੇ ਹੀ ਹੈ। ਉੱਥੇ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਸੀ, ਟੈਂਟ ਲੱਗੇ ਹੋਏ ਸੀ ਤੇ ਜਦੋਂ ਅੰਦਰ ਜਾ ਕੇ ਅੰਦਰ ਮੰਦਰ ਦੇ ਵਿਚ ਜਾ ਕੇ ਦਰਸ਼ਨ ਕੀਤੇ ਤਾਂ ਪਤਾ ਲੱਗਿਆ ਕਿ ਦੋ ਦਿਨਾਂ ਨੂੰ ਜਾਂ ਫਰਾਈਡੇ ਵਾਲੇ ਦਿਨ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾਣਾ ਹੈ। ਲੋਕ ਇੰਨੀ ਸ਼ਰਧਾ ਦੇ ਨਾਲ ਮਨਾਉਂਦੇ ਨੇ। ਜਦੋਂ ਮੈਂ ਗਰੋਸਰੀ ਸਟੋਰ ਤੇ ਗਿਆ ਤੇ ਉੱਥੇ ਬੜੀਆਂ ਰੌਣਕਾਂ ਸੀ, ਫਿਰ ਮਿਠਾਈ ਲੈਣ ਗਏ ਤੇ ਉੱਥੇ ਬੜੀਆਂ ਰੌਣਕਾਂ ਸੀ। ਸੋ ਇਹ ਜਿਹੜਾ ਕਰਵਾ ਚੌਥ ਦਾ ਤਿਉਹਾਰ ਹੈ, ਮੈਂ ਸੋਚਿਆ ਦੋ ਦਿਨ ਪਹਿਲਾਂ ਨਿਕਲਿਆ ਤੇ ਕੁਛ ਮੈਂ ਫੇਸਬੁੱਕ ਤੇ ਇੱਕ ਦੋ ਸਾਧੂ ਸੰਤਾਂ ਦੀ ਬਾਬਿਆਂ ਦੀ ਗੱਲ ਸੁਣ ਰਿਹਾ ਸੀ, ਜਿਹੜੇ ਕਿ ਬਹੁਤ ਵੱਡੇ ਡੇਰਿਆਂ ਦੇ ਬਾਬੇ ਨੇ, ਉਹ ਕਰਵਾ ਚੌਥ ਦਾ ਮਜ਼ਾਕ ਵੀ ਉਡਾ ਰਹੇ ਸੀ। ਮੈਨੂੰ ਦੁੱਖ ਹੋਇਆ। ਸਾਡਾ ਕੋਈ ਰਾਈਟ ਨਹੀਂ ਕਿਸੇ ਵੀ ਸ਼ਰਧਾ ਦੇ ਉੱਤੇ, ਕਿਸੇ ਦੇ ਵਿਸ਼ਵਾਸ ਦੇ ਉੱਤੇ, ਕੋਈ ਬੰਦੇ ਦੀ ਆਸਥਾ ਹੁੰਦੀ ਆ ਉਹਦਾ ਮਜ਼ਾਕ ਉਡਾਈਏ। ਜੇ ਮਜ਼ਾਕ ਉਡਾਉਣਾ ਤਾਂ ਆਪਣੇ ਧਰਮ ਦਾ ਉਡਾ ਲਓ। ਇਹ ਬਾਬੇ ਜਿਹੜੇ ਹੁੰਦੇ ਨੇ ਥੋੜੀ ਜਿਹੀ ਸਲੋ ਪੋਇਜ਼ਨਿੰਗ ਲੋਕਾਂ ਦੇ ਵਿਚ ਫੈਲਾ ਦਿੰਦੇ ਨੇ। ਇਹ ਕਦੇ ਨਹੀਂ ਕਹਿੰਦੇ, ਜਿਨ੍ਹਾਂ ਦੇ ਲੈਕਚਰ ਇਨ੍ਹਾਂ ਦਾ ਸੁਣੋ ਬਹੁਤ ਵਧੀਆ ਹੁੰਦੇ ਨੇ, ਸਤਸੰਗ ਬੜੇ ਵਧੀਆ ਹੁੰਦੇ ਨੇ, ਆਪ ਜਹਾਜ਼ਾਂ ਚ ਘੁੰਮਦੇ ਨੇ, ਲੋਕਾਂ ਨੂੰ ਕਹਿੰਦੇ ਨੇ ਹੱਕ ਹਲਾਲ ਦੀ ਕਮਾਈ ਕਰੋ, ਥੋੜਾ ਕਮਾ ਲਓ ਭਾਈ ਸਾਹਿਬ, ਸਾਰਾ ਦਿਨ ਪੈਸੇ ਦੇ ਮਗਰ ਕਿਉਂ ਦੌੜੇ ਫਿਰਦੇ ਹੋ। ਜੇ ਇਨ੍ਹਾਂ ਦੀ ਹਕੀਕਤ ਦੇਖੋ, ਇਹ ਦਿਨ ਰਾਤ ਠੱਗੀਆਂ ਠੋਰੀਆਂ ਕਰਕੇ ਸਿੰਗਾਪੁਰ, ਫਰਾਂਸ, ਇਟਲੀ, ਪਤਾ ਨਹੀਂ ਆਪਣੀ ਔਲਾਦਾਂ ਲਈ ਬੈਂਕ ਦੇ ਬੈਂਕ ਭਰੀ ਜਾਂਦੇ। ਇਨ੍ਹਾਂ ਦੀ ਕਹਿਣੀ ਤੇ ਕਰਨੀ 'ਚ ਫਰਕ ਹੁੰਦਾ। ਮੈਨੂੰ ਦੁੱਖ ਲੱਗਿਆ, ਇਸ ਕਰਕੇ ਮੈਂ ਸੋਚਿਆ ਵੀ ਲਾਈਵ ਇਹ ਕੀਤਾ ਜਾਵੇ ਆਪਣੇ ਭੈਣ ਭਰਾਵਾਂ ਨੂੰ ਦੱਸਣ ਦੇ ਲਈ ਕਿ ਕੋਈ ਵੀ ਜਿਹੜਾ ਧਰਮ ਦੇ ਵਿੱਚ ਕਿਸੇ ਦੀ ਆਸਥਾ ਹੈ, ਸ਼ਰਧਾ ਹੈ, ਵਿਸ਼ਵਾਸ ਹੈ, ਪਿਆਰ ਹੈ, ਸਾਨੂੰ ਉਸ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਨੂੰ ਗਿਆਨ ਨਹੀਂ ਹੁੰਦਾ। ਹਮਨੇ ਕਭੀ ਗੀਤਾ ਔਰ ਕੁਰਾਨ ਕੋ ਲੜਤੇ ਨਹੀਂ ਦੇਖਾ, ਲੜਤੇ ਹੈ ਵੋ ਜਿਨ੍ਹੇ ਪੜ੍ਹਤੇ ਨਹੀਂ ਦੇਖਾ। ਮੁਸਲਿਮ ਹਿੰਦੂਆਂ ਦੇ ਬਾਰੇ ਕਈ ਗਲਤ ਵਿਚਾਰਧਾਰਾ ਰੱਖਦੇ ਨੇ, ਹਿੰਦੂ ਮੁਸਲਮਾਨਾਂ ਦੇ ਬਾਰੇ ਬਹੁਤ ਵਿਚਾਰਧਾਰਾਵਾਂ ਗਲਤ ਰੱਖਦੇ ਨੇ, ਪਰ ਜੇ ਉਨ੍ਹਾਂ ਨੂੰ ਪੁੱਛੇ ਵੀ ਤੁਸੀਂ ਕੁਰਾਨ ਨੂੰ ਪੜ੍ਹਿਆ, ਕਦੇ ਵੀ ਨਹੀਂ। ਜੇ ਮੁਸਲਮਾਨ ਵੀਰਾਂ ਨੂੰ ਪੁੱਛਿਆ ਤੁਸੀਂ ਗੀਤਾ ਨੂੰ ਪੜ੍ਹਿਆ, ਕਦੇ ਵੀ ਨਹੀਂ ਪੜ੍ਹਿਆ ਕੋਈ ਨਹੀਂ, ਕਿਉਂਕਿ ਮੌਲਵੀ ਭਾਈ ਜੀ ਪੰਡਤਾਂ ਦੇ ਜਿਹੜੇ ਨਫ਼ਰਤ ਭਰੇ ਬਿਆਨ ਹੁੰਦੇ ਨੇ, ਸਲੋ ਪੁਆਇਜ਼ਨ ਹੁੰਦੀ ਹੈ ਜਿਸ ਤਰ੍ਹਾਂ ਬਾਬੇ ਨੇ ਦਿੱਤੀ ਸੀਗੀ, ਉਸ ਕਰਕੇ ਲੋਕਾਂ ਦੇ ਦਿਲ ਵਿਚ ਨਫ਼ਰਤ ਪੈਦਾ ਹੋ ਜਾਂਦੀ ਹੈ। ਮੈਂ ਆਪਣਾ ਫਰਜ਼ ਸੁਣਿਆ, ਆਪਣਾ ਫਰਜ਼ ਸਮਝਿਆ, ਕਿਉਂਕਿ ਮੈਨੇ ਕੰਪੈਰੇਟਿਵ ਰਿਲੀਜਨ ਦੀ PhD ਕੀਤੀ ਵੀ ਹੈ, ਉਹਦੇ ਵਿਚ ਇਸਲਾਮ ਵੀ ਹੈ, ਉਹਦੇ ਵਿਚ ਹਿੰਦੂ ਧਰਮ ਵੀ ਹੈ, ਉਹਦੇ ਵਿਚ ਜੈਨ ਬੁੱਧ ਧਰਮ ਵੀ ਹੈ, ਸਿੱਖ ਧਰਮ ਵੀ ਹੈ, ਯੂਡਾਇਜ਼ਮ ਵੀ ਹੈ, ਤਾਓਇਜ਼ਮ ਵੀ ਹੈ, ਵੱਖ ਵੱਖ ਧਰਮਾਂ ਨੂੰ ਸਟੱਡੀ ਕੀਤਾ ਔਨ ਦਾ ਬੇਸਿਸ ਆਫ ਸਪਿਰਚੁਅਲ ਟੀਚਿੰਗਸ, ਉਹਦੇ ਉੱਤੇ ਰਿਸਰਚ ਕੀਤੀ, PhD ਲਿਖੀ, ਬੁੱਕ ਵੀ ਲਿਖੀਆਂ। ਸੋ ਇਸ ਕਰਕੇ ਥੋੜਾ ਮੋਟਾ ਮੈਨੇ ਧਰਮਾਂ ਨੂੰ ਪੜ੍ਹਿਆ, ਸਾਨੂੰ ਇਹੀ ਸਾਰੇ ਧਰਮ ਸਿਖਾਉਂਦੇ ਨੇ ਕਿ ਹਰ ਧਰਮ ਦੇ ਵਿੱਚੋਂ ਸਪਿਰਚੁਅਲ ਜਿਹੜੀ ਉਹਨਾਂ ਦੀਆਂ ਟੀਚਿੰਗ ਨੇ ਉਹ ਸੇਮ ਨੇ, ਭਾਵੇਂ ਉਹਨਾਂ ਦੀਆਂ ਐਗਜ਼ਾਮਪਲਸ ਡਿਫਰੈਂਟ ਨੇ, ਭਾਸ਼ਾ ਡਿਫਰੈਂਟ ਨੇ, ਉਹਨਾਂ ਦੇ ਪੀਰ ਪੈਗੰਬਰ ਡਿਫਰੈਂਟ ਨੇ, ਪਰ ਜਿੰਨੇ ਵੀ ਦੁਨੀਆਂ ਦੇ ਅੰਦਰ ਪੀਰ ਪੈਗੰਬਰ ਆਏ, ਸੰਤ ਰਿਸ਼ੀ ਮੁਨੀ ਆਏ, ਪਰਫੈਕਟ ਮਾਸਟਰ ਆਏ, ਉਹਨਾਂ ਸਾਰਿਆਂ ਨੇ ਸਾਨੂੰ ਇੱਕੋ ਗੱਲ ਸਮਝਾਈ ਕਿ ਸਾਡੀ ਜ਼ਿੰਦਗੀ ਦਾ ਅਲਟੀਮੇਟ ਗੋਲ ਉਸ ਪਰਮਾਤਮਾ ਦੇ ਨਾਲ, ਉਸ ਅੱਲਾ ਦੇ ਨਾਲ, ਉਸ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ ਹੈ। ਦੁਨੀਆਂ ਵਿੱਚ ਰਹੋ ਪਰ ਦੁਨੀਆਂ ਦੀਆਂ ਮਹਿਲਾਂ ਵਿੱਚ ਨਹੀਂ ਲਿਬੜਨਾ। ਦੁਨੀਆਂ ਦੇ ਕੰਮ ਕਾਰ ਕਰੋ ਪਰ ਆਪਣੀ ਜਿਹੜੀ ਪ੍ਰਾਇਓਰਿਟੀ ਹੈ ਉਹ ਪਰਮਾਤਮਾ ਨਾਲ ਮਿਲਣ ਦੀ ਰੱਖੋ। ਪਰਮਾਤਮਾ ਨੇ ਸਾਨੂੰ 24 ਘੰਟੇ ਦਿੱਤੇ ਨੇ, 24 ਘੰਟਿਆਂ ਚ ਘੱਟੋ ਘੱਟ ਦਸਵੰਧ, ਜਿਵੇਂ ਸਿੱਖ ਧਰਮ ਚ ਦਸਵੰਧ ਕੱਢੋ, 2.5 ਘੰਟੇ ਦਾ ਪਰਮਾਤਮਾ ਦੀ ਭਗਤੀ ਕਰੋ। ਬ੍ਰਹਮ ਕੁਮਾਰੀ ਜਿਹੜੇ ਨੇ ਉਹ ਕਹਿੰਦੇ ਨੇ, ਕਿਉਂਕਿ ਮੈਂ ਕਲਾਸਾਂ ਲਾਈਆਂ ਨੇ, ਸੁਣੀਆਂ ਸੁਣਾਈਆਂ ਗੱਲਾਂ ਤੇ ਨਹੀਂ, ਉਹ ਕਹਿੰਦੇ ਨੇ ਘੱਟੋ ਘੱਟ 1 ਘੰਟਾ ਦਾ ਪਾਠ ਕਰੋ। ਪਾਠ ਪਰਮਾਤਮਾ ਦਾ ਜਿੰਨਾ ਵੱਧ ਤੋਂ ਵੱਧ ਹੋ ਜਾਵੇ ਉਨਾ ਹੀ ਫਾਇਦਾ। ਸੋ ਸਾਨੂੰ ਪਿਆਰ ਮੁਹੱਬਤ ਵਧਾਉਣਾ ਚਾਹੀਦਾ, ਕਦੇ ਵੀ ਸ਼ੁਰਲੀ ਨਹੀਂ ਛੱਡ ਦੇਣੀ ਚਾਹੀਦੀ। ਸੋ ਇਸ ਕਰਕੇ ਅੱਜ ਮੈਂ ਕਰਵਾ ਚੌਥ ਦੇ ਉੱਤੇ ਜੋ ਇਹਨਾਂ ਦਾ ਲੋਕਾਂ ਦੇ ਵਿਸ਼ਵਾਸ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਨਾ। ਮੇਰੇ ਪ੍ਰੋਗਰਾਮ ਨੂੰ ਸਵਰਨ ਕਮਲ ਜੀ ਕੋਟਕਪੂਰੇ ਤੋਂ ਨੇ, ਡਰਾਇੰਗ ਮਾਸਟਰ ਨੇ, ਮੈਂ ਹਮੇਸ਼ਾ ਹੀ ਆਮ ਰੀਅਲੀ ਥੈਂਕਫੁਲ ਟੂ ਹਿਮ। ਹਮੇਸ਼ਾ 36 ਸਾਲ ਪਹਿਲਾਂ ਇਹਨਾਂ ਨੇ ਸਾਨੂੰ ਇੱਕ ਘੋੜਿਆਂ ਦੀ ਪੇਂਟਿੰਗ ਬਣਾ ਕੇ ਦਿੱਤੀ ਸੀ, ਗੁੰਮ ਵੀ ਹੋ ਗਈ ਪਰ ਅੱਜ ਵੀ ਸਾਡੇ ਆਫਿਸ 'ਚ ਲੱਗੀ, ਅਸੀਂ ਹਮੇਸ਼ਾ ਹੀ ਯਾਦ ਕਰਦੇ ਹਾਂ ਜਦੋਂ ਵੀ ਕਮਰੇ ਜਾਂਦੇ ਹਾਂ। ਰਮੇਸ਼ ਜੋਧਪੁਰੀਆ ਜੀ ਬਰਨਾਲੇ ਤੋਂ ਨੇ, ਉਹ ਵੀ ਯਾਦ ਕਰਦੇ ਨੇ। ਅਸ਼ਦ ਉਮਰ ਲਾਹੌਰ ਤੋਂ ਨੇ, ਮੇਰੇ ਪਿਆਰੇ ਮਿੱਤਰ ਨੇ, ਬੜੀ ਗੱਲ ਸੁਣਦੇ ਨੇ। ਇਸੇ ਤਰੀ ਸਪੇਨ ਤੋਂ ਬਾਲੀ ਜੀ, ਪੂਰਾ ਨਾਮ ਮੈਂ ਭੁੱਲ ਗਿਆ, ਬਾਲੀ ਜੀ ਹੁਣ ਮੈਂ ਪੜਿਆ ਨਿਕਲ ਗਿਆ ਉਹਨਾਂ ਦਾ ਨਾਂ, ਉਹ ਵੀ ਕਰਦੇ ਨੇ। ਤੁਹਾਡਾ ਸਾਰਿਆਂ ਦਾ ਦਿਲੋਂ ਮੈਂ ਧੰਨਵਾਦ ਕਰਦਾ। ਕਰਵਾ ਚੌਥ ਜਿਹੜਾ ਹੈਗਾ ਨਾ, ਇਹ ਇੱਕ ਹਿੰਦੂਆਂ ਦਾ ਬਹੁਤ ਹੀ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ। ਇਸ ਤਿਉਹਾਰ ਦੇ ਵਿੱਚ ਕੀ ਹੁੰਦਾ ਕਿ ਜਿੰਨੀਆਂ ਵੀ ਮੈਰਿਡ ਵੂਮੈਨਸ ਨੇ, ਵਿਆਹੀਆਂ ਵੀਆਂ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੁੰਦਾ, ਇਹ ਮੈਜੋਰਿਟੀ ਉਹਨਾਂ ਲਈ ਹੈ ਕਿ ਵਿਆਹੀਆਂ ਵੀਆਂ ਜਿਹੜੀਆਂ ਲੇਡੀਜ਼ ਨੇ ਉਹ ਇੱਕ ਦਿਨ ਦਾ ਫਾਸਟ ਰੱਖ ਕੇ ਭੁੱਖੀਆਂ ਪਿਆਸੀਆਂ ਰਹਿ ਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਰਿਕੁਐਸਟ ਕਰਦੀਆਂ ਨੇ, ਬੇਨਤੀ ਕਰਦੀਆਂ ਨੇ, ਅਰਜੋਈ ਕਰਦੀਆਂ ਨੇ ਕਿ ਹੇ ਸੱਚੇ ਪਾਤਸ਼ਾਹ, ਮੇਰੇ ਪਤੀ ਦੀ, ਮੇਰੇ ਹਸਬੈਂਡ ਦੀ ਲੰਬੀ ਉਮਰ ਕਰ, ਉਹਨੂੰ ਸੁੱਖ ਸ਼ਾਂਤੀ ਦੇ। ਕਰਵਾ ਚੌਥ ਇਜ਼ ਸੈਲੀਬ੍ਰੇਟਿੰਗ ਬਾਈ ਦ ਮੈਰਿਡ ਵੂਮੈਨ ਫਾਰ ਦਾ ਲੌਂਗ ਲਾਈਫ ਆਫ ਦੇਅਰ ਹਸਬੈਂਡ। ਉਹ ਕੀ ਕਰਦੇ ਨੇ, ਜਿਹੜਾ ਕਰਵਾ ਚੌਥ ਹੁੰਦਾ, ਕਰਵਾ ਚੌਥ ਸਟਾਰਸ ਬਿਫੋਰ ਸਨਰਾਈਜ਼, ਸੂਰਜ ਚੜ੍ਹਨ ਤੋਂ ਪਹਿਲਾਂ ਉਹ ਵਰਤ ਰੱਖਦੀਆਂ ਨੇ। ਐਂਡ ਖਤਮ ਕਦੋਂ ਹੁੰਦਾ, ਆਫਟਰ ਸੀਇੰਗ ਦਾ ਮੂਨ, ਜਿਹੜਾ ਚੰਦਰਮਾ ਨਿਕਲ ਜੋ ਨਿਕਲਿਆ ਹੁੰਦਾ ਨਾ ਚੰਦਰਮਾ, ਉਹ ਚੰਦਰਮੇ ਨੂੰ ਦੇਖ ਕੇ ਆਪਣਾ ਜਿਹੜਾ ਫਾਸਟ ਹੈ, ਜਿਹੜਾ ਵਰਤ ਹੈ, ਉਹ ਖਤਮ ਕਰਦੀਆਂ ਨੇ। ਡਿਊਰਿੰਗ ਦਿਸ ਪੀਰੀਅਡ ਆਫ ਫਾਸਟ ਟਾਈਮ ਲੇਡੀਜ਼ ਡੋਂਟ ਈਟ ਐਨੀ ਫੂਡ, ਨਾਟ ਈਵਨ ਏ ਡਰੋਪ ਆਫ ਵਾਟਰ। ਜਿੰਨਾ ਚਿਰ ਸੂਰਜ ਤੋਂ ਚੜ੍ਹ ਗਿਆ, ਸੂਰਜ ਚੜ੍ਹਨ ਤੋਂ ਪਹਿਲਾਂ ਵਰਤ ਰੱਖ ਲਿਆ ਤੇ ਚੰਦਰਮੇ ਦੇਖ ਕੇ ਵਰਤ ਖੋਲਣਾ, ਜੋ 8, 9, 10, 11, 12 ਘੰਟੇ ਬੰਦੇ ਨੇ, ਮੈਂ ਬਰੀਕੀ ਚ ਨਹੀਂ ਜਾਂਦਾ ਹੁੰਦਾ ਕਦੇ ਵੀ, ਉਹਦੇ ਦੌਰਾਨ ਉਹ ਭੁੱਖਣ ਪਿਆਸੀਆਂ ਰਹਿੰਦੀਆਂ ਨੇ। ਸਵੇਰੇ ਖਾ ਲੈਂਦੀਆਂ, ਫਿਰ ਸਾਰਾ ਦਿਨ ਨਹੀਂ ਖਾਂਦੀਆਂ, ਨਾ ਚਾਹ ਪਾਣੀ ਪੀਂਦੀਆਂ ਨੇ। ਸ਼ਾਮ ਨੂੰ ਜਦੋਂ ਸ਼ਾਮ ਹੋ ਜਾਂਦੀ ਹੈ, ਉਸ ਵੇਲੇ ਕਰਵਾ ਮਾਤਾ ਦੀ ਜਿਹੜੀ ਕਥਾ ਸੁਣੀ ਜਾਂਦੀ ਹੈ, ਕਥਾ ਕੀ ਹੈ, ਇਹਨੂੰ ਵਿਨਾਇਕ ਮਹਾਰਾਜ ਦੀ ਵੀ ਕਥਾ ਕਹੀ ਜਾਂਦੀ ਹੈ। ਵੱਖ ਵੱਖ ਧਰਮਾਂ ਦੇ ਵਿੱਚ, ਵੱਖ ਵੱਖ ਹਿੰਦੂਆਂ ਧਰਮ ਦੇ ਵਿੱਚ ਵੀ ਕਈ ਤਰ੍ਹਾਂ ਦੇ ਵਿਚਾਰ ਨੇ। ਉਹ ਕਰਵਾ ਚੌਥ ਨੂੰ ਜਿਹੜੀ ਕਹਾਣੀ ਸੁਣ ਕੇ ਫਿਰ ਚਾਹ ਪਾਣੀ ਪੀ ਲੈਂਦੀਆਂ ਨੇ, ਫਿਰ ਰਾਤ ਨੂੰ ਜਦੋਂ ਚੰਦਰਮਾ ਚੜ੍ਹਦਾ, ਚੰਦਰਮੇ ਦੇ ਦਰਸ਼ਨ ਕਰਕੇ ਇੱਕ ਉਹ ਗੋਲ ਕੀ ਹੁੰਦੀ ਹੈ, ਛਾਲਣੀ ਹੁੰਦੀ ਹੈ, ਉਹਦੇ ਵਿੱਚ ਦੇਖਦੇ ਨੇ। ਤੇ ਕਰਵਾ ਦਾ ਮਤਲਬ ਕੀ ਹੈ ਕਿ ਦੋ ਮਿੱਟੀ ਦੇ ਭਾਂਡੇ ਹੁੰਦੇ ਨੇ, ਗੜਵੇ ਹੁੰਦੇ ਨੇ ਛੋਟੇ ਛੋਟੇ, ਉਹਦੇ ਇੱਕ ਸਾਈਡ ਤੇ ਟੂਡੀ ਲੱਗੀ ਹੁੰਦੀ ਹੈ, ਉਧਰ ਦੀ ਪਾਣੀ ਨਿਕਲਦਾ। ਉਹ ਦੋਨਾਂ ਗੜਵਿਆਂ ਨੂੰ ਕੀ ਕਰਦੇ ਨੇ, ਇੱਕ ਗੜਵੇ ਚ ਪਾਣੀ ਪਾ ਦਿੰਦੇ ਨੇ ਤੇ ਦੂਜੇ ਗੜਵੇ ਚ ਪ੍ਰਸ਼ਾਦ ਫਲ ਪਾ ਕੇ ਉੱਪਰ ਢੱਕ ਦਿੰਦੇ ਨੇ ਤੇ ਉਹਦੇ ਵਿੱਚ ਪੈਸੇ ਦੇ ਫੁੱਲ ਪਾ ਦਿੰਦੇ ਨੇ। ਜਦੋਂ ਉਹ ਚੰਦਰਮੇ ਦੇ ਦਰਸ਼ਨ ਕਰਦੇ ਨੇ ਤਾਂ ਉਹ ਜਿਹੜਾ ਪਾਣੀ ਘੜੇ ਦੇ ਵਿੱਚ ਪਾਇਆ ਹੁੰਦਾ, ਜਾਂ ਜਿਹਨੂੰ ਕਰਵਾ ਕਹਿੰਦੇ ਆ, ਉਹ ਟੂਟੀ ਰਾਹੀਂ ਸਿਰਪਾ ਕਰਦੇ ਨੇ ਤੇ ਫਿਰ ਉਹਦਾ ਜਿਹੜਾ ਘਰ ਵਾਲਾ, ਜਿਵੇਂ ਕਹਿੰਦੇ ਨਾ ਮਰਨ ਵਰਤ ਰੱਖਿਆ ਤਾਂ ਕਿਸੇ ਨੂੰ ਜੂਸ ਪਿਲਾ ਕੇ ਖਿਲਾਉਂਦੇ ਨੇ, ਤੇ ਇਹ ਜਿਹੜਾ ਵਰਤ ਹੁੰਦਾ ਉਹਦਾ ਜਿਹੜਾ ਹਸਬੈਂਡ ਹੁੰਦਾ ਉਹਨੂੰ ਪਾਣੀ ਪਿਲਾ ਕੇ ਖਿਲਾਉਂਦਾ। ਸੋ ਇਹ ਬੇਸਿਕ ਦੀ ਜਿਹੜੀ ਹੈਗੀ ਪੂਰੀ ਫਿਲਾਸਫੀ ਹੈ, ਇਹ ਇੱਕ ਸ਼ਰਧਾ ਹੈ, ਵਿਸ਼ਵਾਸ ਹੈ। ਸ਼ਰਧਾ ਕੀ ਹੈ, ਵੈਸੇ ਤਾਂ ਕਰਵਾ ਚੌਥ ਦੀਆਂ ਮੈਂ ਜੋ ਵੀ ਸਟੱਡੀ ਕੀਤੀ ਹੈ ਅੱਜ ਤੋਂ 50 ਸਾਲ ਪਹਿਲਾਂ, ਉਹ ਮੈਂ ਨੀ ਕੋਈ ਪੜ੍ਹ ਰਿਹਾ ਕਿਤਾਬ ਦੇ ਵਿੱਚ, ਜੋ ਵੀ ਮੈਨੂੰ ਯਾਦ ਆ ਉਹਦੇ ਵਿੱਚ ਚਾਰ ਕੁ ਸਟੋਰੀਆਂ ਮਸ਼ਹੂਰ ਨੇ। ਸਭ ਤੋਂ ਜਿਹੜੀ ਪੁਰਾਣੀ ਸਟੋਰੀ ਮਨਾਈ ਜਾਂਦੀ ਹੈ, ਜਿਹੜੇ ਬਾਹਰਲੇ ਲੋਕਾਂ ਨੂੰ ਪਤਾ ਨਹੀਂ ਹੋਣਾ, ਉਹ ਰਿਗਵੇਦਾਂ ਦੇ ਵਿੱਚ ਆਉਂਦੀ ਹੈ ਕਿ ਇੱਕ ਵਾਰ ਕਹਿੰਦੇ ਨੇ ਇਸ ਧਰਤੀ ਦੇ ਉੱਤੇ ਜਿਹੜੀ ਹੈਗੀ ਰਾਕਸ਼ਸਾਂ ਦਾ ਤੇ ਦੇਵਤਿਆਂ ਦਾ ਯੁੱਧ ਹੋਇਆ ਸੀ। ਜਿਹੜੇ ਰਾਕਸ਼ਸ ਨੇ ਉਹ ਇੰਨੇ ਭਾਰੇ ਹੋ ਗਏ, ਦੇਵਤੇ ਮਰਨ ਕਿਨਾਰੇ ਹੋ ਗਏ। ਜਦੋਂ ਦੇਵਤੇ ਮਰਨ ਕਿਨਾਰੇ ਹੋ ਗਏ ਤਾਂ ਉਸ ਵੇਲੇ ਦੇਵਤਿਆਂ ਨੇ ਆਪਣੀਆਂ ਘਰ ਵਾਲੀਆਂ ਨੂੰ ਕਿਹਾ ਵੀ ਹੁਣ ਤੁਹਾਡੇ ਹੱਥ 'ਚ ਹੀ ਆ, ਅਸੀਂ ਤਾਂ ਮਰ ਚੱਲੇ। ਤੇ ਉਸ ਵੇਲੇ ਦੇਵ ਜਿਹੜੀਆਂ ਉਹਨਾਂ ਦੀਆਂ ਘਰ ਵਾਲੀਆਂ ਸੀ ਦੇਵਤਾ ਦੀਆਂ, ਉਹਨਾਂ ਨੇ ਪਰਮਾਤਮਾ ਅੱਗੇ ਵਰਤ ਰੱਖਿਆ, ਫਾਸ ਰੱਖਿਆ, ਬੇਨਤੀ ਕੀਤੀ ਸਾਡੇ ਦੇਵਤਿਆਂ ਨੂੰ ਚੰਗੇ ਕੰਮ ਕਰਦੇ ਨੇ, ਉਹ ਬੁਰੇ ਕੰਮ ਕਰਦੇ ਨੇ, ਜ਼ਿੰਦਗੀ ਬਚਾਓ। ਤਾਂ ਕਹਿੰਦੇ ਨੇ ਕਿ ਪਰਮਾਤਮਾ ਨੇ ਜਦੋਂ ਉਹਨਾਂ ਨੇ ਫਾਸ ਰੱਖਿਆ, ਰਜੋਈ ਕੀਤੀ, ਬੇਨਤੀ ਕੀਤੀ ਤਾਂ ਲੜਾਈ ਦੀ ਕਹਾਣੀ ਪਲਟ ਗਈ, ਦੇਵਤੇ ਬਚ ਗਏ ਤੇ ਰਾਕਸ਼ਾਂ ਦਾ ਖਾਤਮਾ ਹੋ ਗਿਆ। ਕਹਿੰਦੇ ਉਹਦੀ ਯਾਦ ਦੇ ਵਿੱਚ ਲੇਡੀ ਦੀ ਇੰਪੋਰਟੈਂਸ ਹੈ ਕਿ ਆਪਣੇ ਉਹ ਪਤੀਆਂ ਦੇ ਲਈ ਫਾਸ ਰੱਖਦੀਆਂ ਨੇ। ਇਹ ਤਾਂ ਹੈਗੀ ਇੱਕ ਗੱਲ। ਇੱਕ ਜਿਹੜੀ ਕਰਵਾ ਚੌਥ ਦੀ ਅੱਜ ਕੱਲ ਦੇ ਸਮੇਂ ਦੇ ਵਿੱਚ ਮਨਾਈ ਜਾਂਦੀ ਹੈ, ਉਹ ਇਹ ਹੈ ਵੀ ਕਰਵਾ ਇੱਕ ਲੇਡੀ ਦਾ ਨਾਂ ਸੀ, ਉਹ ਆਪਣੇ ਹਸਬੈਂਡ ਦੇ ਨਾਲ ਨਦੀ ਦੇ ਕਿਨਾਰੇ ਰਹਿੰਦੀ ਸੀ। ਕਹਿੰਦੇ ਜਦੋਂ ਉਹਦਾ ਹਸਬੈਂਡ ਨਦੀ ਕਿਨਾਰੇ ਨਹਾਉਣ ਗਿਆ ਤਾਂ ਮਗਰਮੱਛ ਨੇ ਉਹਦਾ ਪੈਰ ਫੜ ਲਿਆ। ਕਹਾਣੀ ਹੈ, ਮੈਨੂੰ ਨਹੀਂ ਪਤਾ ਸੱਚਾਈ ਹੈ ਕਿ ਨਹੀਂ, ਆਉਂਦੀ ਹੈ ਗੱਲ। ਸੋ ਉਹ ਜਦੋਂ ਪੈਰ ਫੜ ਲਿਆ ਤੇ ਉਹਨੇ ਜ਼ੋਰ ਜ਼ੋਰ ਦੀ ਚੀਕਿਆ ਵੀ ਕਰਵਾ ਬਚਾਓ, ਕਰਵਾ ਬਚਾਓ, ਕਰਵਾ ਬਚਾਓ। ਉਹਦੀ ਜਰਨੀ ਭੱਜੀ ਤੇ ਉਹਨੇ ਕੀ ਕੀਤਾ ਕਿ ਇੱਕ ਧਾਗਾ ਸੀ ਉਸ ਟਾਈਮ ਉਹਦੇ ਹੱਥ 'ਚ, ਉਹਨੂੰ ਫੜ ਕੇ ਉਹਦੀ ਪੂੰਛ ਨਾਲ ਬੰਨ ਕੇ ਨਾ ਮਗਰਮੱਛ ਦਰਖਤ ਨਾਲ ਬੰਨਤਾ। ਜੋ ਦਰਖਤ ਨਾਲ ਬੰਨਤਾ ਤੇ ਨਾਲ ਹੀ ਧਰਮਰਾਜ ਨੂੰ ਬੇਨਤੀ ਕੀਤੀ, ਕਿਉਂਕਿ ਭਗਤ ਨਹੀਂ ਸੀ ਰੱਬ ਦੀ ਬੜੀ ਗੱਲ ਤਾਂ ਭਗਤਾਂ ਦੀ ਚੱਲ ਰਹੀ ਆ, ਠੱਗਾਂ ਦੀ ਕੌਣ ਸੁਣਦਾ, ਠੱਗਾਂ ਦੀ ਤਾਂ ਦੁਨੀਆਂ ਵਾਲੇ ਸੁਣਦੇ ਨੇ, ਉਹ ਵੀ ਨਹੀਂ। ਅਖੀਰ 'ਚ ਉਹਨਾਂ ਦਾ ਬੁਰਾ ਹਾਲ ਹੁੰਦਾ, ਪਰ ਜਿਹੜੇ ਭਗਤ ਹੁੰਦੇ ਨੇ ਸੰਕਟ ਤਾਂ ਉਹਨਾਂ 'ਤੇ ਹੀ ਹੁੰਦੇ ਨੇ। ਪਰ ਜਿਸ ਕੇ ਸਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਏ। ਭਗਤਾਂ ਦੇ ਉੱਤੇ ਸੰਕਟ ਆਉਂਦੇ ਨੇ, ਪਰ ਉਹਨਾਂ ਦੀ ਸੂਲੀ ਦੀ ਸੂਲ ਬਣ ਜਾਂਦੀ ਹੈ। ਇਸੇ ਤਰ੍ਹਾਂ ਜੇ ਕਰਵਾ ਚੌਥ ਨੇ ਧਰਮਰਾਜ ਨੂੰ ਕਿਹਾ ਕਿ ਮੇਰੇ ਮੈਂ ਉਹਨੂੰ ਕਿਹਾ ਧਰਮਰਾਜ ਨੂੰ ਵੀ ਆ ਮੇਰੇ ਪਤੀ ਨੂੰ ਇਹਨੇ ਫੜ ਲਿਆ ਮਗਰਮੱਛ ਨੂੰ, ਤੇ ਮਗਰਮੱਛ ਨੂੰ ਨਰਕ 'ਚ ਭੇਜ ਦੇ ਤੇ ਮੇਰੇ ਪਤੀ ਨੂੰ ਛੁਡਾ ਤੇ ਇਹਦੀ ਲੰਬੀ ਉਮਰ ਕਰ। ਧਰਮਰਾਜ ਨੇ ਖਾਤਾ ਖੋਲਿਆ, ਕਹਾਣੀ ਹੈ ਮੈਨੂੰ ਨਹੀਂ ਪਤਾ। ਧਰਮਰਾਜ ਨੇ ਖਾਤਾ ਖੋਲਿਆ, ਖਾਤਾ ਖੋਲ ਕੇ ਕਹਿੰਦਾ ਕਰਵਾ, ਉਹਦੀ ਜਨਾਨੀ ਨੂੰ ਕਹਿੰਦਾ ਜਿਹਦਾ ਨਾਂ ਕਰਵਾ ਸੀ, ਵੀ ਤੇਰੇ ਘਰ ਵਾਲੇ ਦੀ ਤਾਂ ਹੋ ਗਈ ਟਾਈਮ ਪੂਰਾ ਹੋ ਗਿਆ, ਇਹਦੇ ਦੀ ਤਾਂ ਮੌਤ ਦਾ ਟਾਈਮ ਆ ਗਿਆ, ਤੇ ਜਿਹੜੀ ਮਗਰਮੱਛ ਹੈ ਉਹਦੀ ਹਾਲੇ ਉਮਰ ਪਈ ਹੈ, ਨਾ ਮੈਂ ਉਹਨੂੰ ਮਾਰ ਸਕਦਾ ਤੇ ਨਾ ਇਹਨੂੰ ਮੈਂ ਜਿਉਂਦਾ ਕਰ ਸਕਦਾ। ਤੇ ਕਹਿੰਦੇ ਕਰਵਾ ਨੇ ਉਸ ਟਾਈਮ ਪਰਮਾਤਮਾ ਨੂੰ ਕਿਹਾ ਵੀ ਮੈਂ ਇਹਨੂੰ ਸ਼ਰਾਬ ਦੇਣੀ ਹੈ, ਇਹ ਮੇਰਾ ਕਹਿਣਾ ਨਹੀਂ ਮੰਨਦਾ। ਸੋ ਉਹ ਕਹਿੰਦੇ ਧਰਮਰਾਜ ਕੁਛ ਵੀ ਕਰ ਸਕਦਾ ਸੀ, ਸੋ ਇਸ ਕਰਕੇ ਉਹਨੂੰ ਕਰਵਾ ਨੇ ਕਰਵਾ ਦੇ ਕਹਿਣਾ ਮੰਨ ਕੇ ਉਹਦੇ ਡਰ ਤੋਂ ਉਹਦੇ ਪਰਮਾਤਮਾ ਉਹਦੇ ਪਤੀ ਦੀ ਉਮਰ ਲੰਬੀ ਕਰਤੀ ਤੇ ਉਹ ਜਿਹੜਾ ਮਗਰਮੱਛ ਹੀ ਮਾਰਤਾ। ਸੋ ਇਸ ਕਰਕੇ ਉਸ ਦਿਨ ਤੋਂ ਜਿਹੜੇ ਲੋਕ ਨੇ ਵਿਆਹੀਆਂ ਨੇ ਉਹ ਕਰਵਾ ਮਾਤਾ ਦੀ ਪੂਜਾ ਕਰਦੇ ਨੇ, ਜਿਵੇਂ ਤੂੰ ਆਪਣੇ ਪਤੀ ਦੀ ਉਮਰ ਲੰਬੀ ਕੀਤੀ ਇਸ ਤਰ੍ਹਾਂ ਸਾਡੇ ਪਤੀ ਦੀ ਉਮਰ ਵੀ ਲੰਬੀ ਕਰ। ਇਹ ਸ਼ਾਮ ਨੂੰ ਕਥਾ ਸੁਣੀ ਜਾਂਦੀ ਹੈ। ਐਸੇ ਤਾਂ ਨਹੀਂ ਕਿਹਾ ਜਾਂਦਾ ਕਿ ਹਿੰਦੂ ਧਰਮ ਦੇ ਵਿੱਚ ਜਦੋਂ ਕੌਰਵਾਂ ਤੇ ਪਾਂਡਵਾਂ ਦੀ ਲੜਾਈ ਹੋਈ ਉਦੋਂ ਕ੍ਰਿਸ਼ਨ ਭਗਵਾਨ ਨੇ ਦ੍ਰੋਪਦੀ ਨੂੰ ਕਿਹਾ ਵੀ ਤੇਰੇ ਤਾਂ ਪੰਜ ਨੇ ਪਤੀ, ਉਹਨਾਂ ਦੀ ਐਡੇ ਵੱਡੇ ਫੌਜ ਹੈ, ਤਕੜੀ ਫੌਜ ਹੈ, ਤੇ ਤੂੰ ਆਪਣੇ ਪਤੀਆਂ ਦੀ ਲੰਬੀ ਉਮਰ ਲਈ ਵਰਤ ਰੱਖ। ਉਹਨੇ ਵਰਤ ਰੱਖਿਆ ਸੀ, ਇਹ ਇੱਕ ਅਗਲੀ ਕਹਾਣੀ ਆਉਂਦੀ ਹੈ। ਸੋ ਇਸੇ ਤਰ੍ਹਾਂ ਹੀ ਕੋਈ ਬਸ ਇਸ ਤਰ੍ਹਾਂ ਇੱਕ ਮੈਂ ਭੁੱਲ ਵੀ ਗਿਆ ਹੋਊਂਗਾ, ਇਸ ਤਰ੍ਹਾਂ ਦੀਆਂ ਕਹਾਣੀਆਂ ਨੇ, ਪਰ ਹਕੀਕਤ ਕੀ ਹੈ? ਇਹ ਇੱਕ ਰਿਚੁਅਲ ਤਾਂ ਬਣ ਗਈ, ਅੱਗੇ ਦੀ ਅੱਗੇ ਚੱਲੀ ਜਾਂਦੀ, ਇਹ ਉਸੇ ਤਰ੍ਹਾਂ ਹੀ ਹੈ, ਪਿੱਛੇ ਦਾ ਮੋਟਿਵ ਹੋਰ ਹੈ। ਮੇਰੇ ਮੁਤਾਬਕ ਜੋ ਮੈਂ ਇੰਟਰਪ੍ਰੀਟੇਸ਼ਨ ਕਰਦਾ, ਮੈਂ ਪੜ੍ਹੀ ਨਹੀਂ, ਪਰ ਮੇਰੀ ਇੰਟਰਪ੍ਰੀਟੇਸ਼ਨ ਇਹ ਹੈ ਕਿ ਜਿਹੜਾ ਵੀ ਬੰਦਾ ਪਰਮਾਤਮਾ ਦੇ ਲੜ ਲੱਗਿਆ ਹੋਇਆ ਉਹ ਤੇ ਉਹਦੇ ਕੋਲ ਇੰਨੀਆਂ ਪਾਵਰਸ ਆ ਜਾਂਦੀਆਂ ਨੇ ਕਿ ਉਹ ਪਰਮਾਤਮਾ ਦੇ ਬਸ ਚ ਹੁੰਦਾ, ਜੋ ਉਹ ਕਹਿੰਦੇ ਨੇ ਮੂੰਹੋਂ ਕਹਿੰਦੇ ਨੇ ਉਹ ਪਰਮਾਤਮਾ ਉਹਦੀ ਗੱਲ ਪੂਰੀ ਕਰ ਦਿੰਦਾ। ਇਹ ਮੇਰਾ ਵਿਸ਼ਵਾਸ ਹੈ, ਜ਼ਿੰਦਗੀ 'ਚ ਆਪਣਾ ਤਜਰਬਾ ਕਰਕੇ ਦੇਖਿਆ ਤਾਂ ਮੈਂ ਤੁਹਾਨੂੰ ਇਹ ਗੱਲ ਕਹਿਣਾ। ਪਰ ਅਸੀਂ ਕਈ ਗੱਲਾਂ ਅੱਗੇ ਦੀ ਅੱਗੇ ਰਿਚੁਅਲ ਬਣਾ ਲੈਂਦੇ ਹਾਂ। ਲਾਈਟ ਨੋਟ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਇੱਕ ਵਾਰ ਕੋਈ ਕੈਨੇਡਾ ਤੋਂ ਮੁੰਡਾ ਆਪਣੇ ਦਾਦੇ ਦੇ ਘਰੇ ਗਿਆ, ਮਾਂ ਬਾਪ ਤਾਂ ਮਰ ਗਏ ਸੀ, ਦਾਦੇ ਹੀ ਮਰ ਗਏ ਸੀ, ਅੱਗੇ ਦੇ ਰਿਸ਼ਤੇਦਾਰ ਸੀ, ਉਹਨੇ ਪਤਾ ਲੱਗਿਆ ਵੀ ਮੇਰੇ ਪਿਓ ਦਾ ਪਿੰਡ ਹੈ ਕੋਟਕਪੂਰੇ, ਤੇ ਉਹ ਮੁੰਡਾ ਗਿਆ ਉੱਥੇ ਕੋਟਕਪੂਰੇ। ਮੈਂ ਤਾਂ ਕਿਹਾ ਕਿਉਂਕਿ ਸਾਡੇ ਸਵਰਨ ਕਮਲ ਜੀ ਸੁਣ ਰਹੇ ਨੇ ਕੋਟਕਪੂਰੇ ਤੋਂ, ਮੈਂ ਬਣਾਈ ਵੀ ਗੱਲ ਕਰ ਰਿਹਾ। ਤੇ ਉਹ ਜਦੋਂ ਕੋਟਕਪੂਰੇ ਗਿਆ ਤਾਂ ਉਹਨਾਂ ਦੇ ਘਰਦਿਆਂ ਨੇ ਦੇਖਿਆ ਵੀ ਸਾਡਾ ਪੋਤਾ ਆਇਆ, ਤੇ ਉਹਨਾਂ ਨੇ ਦੁਪਹਿਰ ਦਾ ਖਾਣਾ ਉਹਨੂੰ ਦੇਣਾ ਸੀ, ਰੋਟੀ ਦੇਣੀ ਸੀ, ਕੁਰਸੀ ਡਾਹਤੀ, ਤੇ ਕੁਰਸੀ ਦੇ ਉੱਤੇ ਥਾਲੀ ਚ ਲਿਆ ਕੇ ਸੇਵੀਆਂ ਵੀ ਰੱਖਤੀਆਂ, ਗੋਭੀ ਵੀ ਰੱਖਤੀ, ਮਟਰ ਪਨੀਰ ਵੀ ਰੱਖਤਾ, ਸ਼ਾਹੀ ਪਨੀਰ ਵੀ ਰੱਖਤਾ, ਰੋਟੀ ਵੀ ਰੱਖਤੀ, ਚਾਵਲ ਵੀ ਰੱਖਤਾ, ਰਾਇਤਾ ਵੀ ਰੱਖਤਾ, ਤੇ ਨਾਲ ਹੀ ਸੋਟੀ ਦੇ ਕੁਰਸੀ ਦੇ ਨਾਲ ਇੱਕ ਸੋਟੀ ਰੱਖਤੀ 5-6 ਫੁੱਟ ਦੀ। ਉਹ ਮੁੰਡਾ ਕਿਉਂਕਿ ਇਧਰੋਂ ਗਿਆ ਸੀ, ਉਹਨੇ ਸਾਰਾ ਕੁਝ ਦੇਖਿਆ ਵੀ ਆ ਗੋਭੀ ਪਈ ਆ, ਸਬਜ਼ੀਆਂ ਬੜੀਆਂ ਸਵਾਦ ਨੇ, ਪਰ ਆ ਸੋਟੀ ਮੇਰੀ ਕੁਰਸੀ ਦੇ ਪਿੱਛੇ 6 ਫੁੱਟ ਦੀ ਕਿਉਂ ਰੱਖਦੀ? ਸੋਚਾਂ ਚ ਪੈ ਗਿਆ। ਉਹ ਸੋਚਦਾ ਵੀ ਇਹ ਸੋਟੀ ਤਾਂ ਰੱਖੀ ਹੈ ਵੀ ਤੈਨੂੰ ਸਾਰਾ ਖਾਣਾ ਪਊ, ਜੂਠ ਨਹੀਂ ਛੱਡ ਸਕਦਾ, ਜੇ ਜੂਠ ਸਿੱਟੀ ਤੇ ਜ਼ਿਆਦਾ ਤੈਨੂੰ ਖਾਣਾ ਪਊ, ਨਹੀਂ ਤੇ ਸੋਟੀ ਨਾਲ ਤੇਰੇ ਸੋਟੀਆਂ ਪੈਣਗੀਆਂ। ਉਹ ਡਰ ਗਿਆ, ਜਦੋਂ ਡਰ ਗਿਆ ਉਹ ਰੋਟੀ ਨਾ ਖਾਵੇ ਵੀ ਇੰਨਾ ਤਾਂ ਮੈਂ ਖਾ ਨਹੀਂ ਸਕਦਾ। ਉਹਦੇ ਘਰਦਿਆਂ ਨੇ ਕਿਹਾ ਪੁੱਤ ਰੋਟੀ ਕਿਉਂ ਨਹੀਂ ਖਾਂਦਾ, ਰੋਟੀ ਦਾ ਖਾ ਲੈ। ਉਹ ਇੱਕ ਚੁੱਪ ਕਰ ਗਿਆ, ਕਹਿੰਦਾ ਕੋਈ ਨਹੀਂ ਜੀ ਮੈਂ ਠਹਿਰ ਕੇ ਖਾਂਦਾ। ਕਹਿੰਦਾ ਖਾ ਲੈ ਗਰਮ ਗਰਮ ਖਾ ਲੈ। ਉਹ ਜਦੋਂ ਉਹਨੂੰ ਫੋਰਸ ਕਰਨ ਲੱਗੇ ਵੀ ਰੋਟੀ ਗਰਮ ਗਰਮ ਖਾ ਲੈ, ਉਹ ਕਹਿੰਦਾ ਜੀ ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਆਹ ਸੂਟੀ ਕੁਰਸੀ ਦੇ ਮਗਰ ਕਿਉਂ ਰੱਖੀ ਹੈ? ਰੋਟੀ ਦਾ ਬਹੁਤ ਸਵਾਦ ਬਣਾਈ ਹੈ ਸਬਜ਼ੀਆਂ ਤੁਸੀਂ। ਉਹ ਕਹਿੰਦੇ ਪੁੱਤ ਇਹ ਸਾਡੀ ਪਰੰਪਰਾ, ਸਾਡੇ ਬਜ਼ੁਰਗ ਰੱਖਦੇ ਹੁੰਦੇ, ਜਿਹੜਾ ਕੋਈ ਮਹਿਮਾਨ ਆ ਜਾਏ ਨਾ ਵੀ ਉਸ ਕੁਰਸੀ ਦੇ ਨਾਲ ਜਾਂ ਥੱਲੇ ਬੈਠਦਾ ਉਹਦੇ ਨਾਲ ਸੂਟੀ ਖੜੀ ਕਰ ਦਿੰਦੇ ਨੇ। ਉਹ ਕਹਿੰਦੇ ਕਿਹੜਾ ਰਿਵਾਜ ਤਾਂ ਹੋਊਗਾ ਪਰ ਕਾਰਨ ਤਾਂ ਦੱਸੋ ਵੀ ਕਿਉਂ ਖੜੀ ਕੀਤੀ ਹੈ ਸੂਟੀ? ਉਹ ਕਹਿੰਦੇ ਸਾਨੂੰ ਨਹੀਂ ਪਤਾ, ਸਾਡੇ ਮਾਂ ਬਾਪ ਜਿਹੜੇ ਸੀਗੇ ਉਹ ਵੀ ਰੱਖ ਦਿੰਦੇ, ਅਸੀਂ ਵੀ ਰੱਖਦੇ। ਉਹ ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਰੋਟੀ ਉਦੋਂ ਖਾਊਂਗਾ ਜਦੋਂ ਦੱਸੋ ਸੂਟੀ ਰੱਖੀ ਕਿਉਂ ਹੈ। ਉਹ ਜਦੋਂ ਜਿੱਦ ਪੈ ਗਿਆ ਤਾਂ ਉਹਨਾਂ ਨੇ ਗਵਾਂਢੀਆਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਜੀ ਇਹ ਮੁੰਡਾ ਰੋਟੀ ਨਹੀਂ ਖਾਂਦਾ ਵੀ ਸੂਟੀ ਕਿਉਂ ਰੱਖੀ ਹੈ? ਉਹ ਕਹਿੰਦੇ ਕਾਕਾ ਸੂਟੀ ਐਂ ਰੱਖੀ ਹੈ, ਇਹ 6 ਫੁੱਟ ਦੀ ਨਹੀਂ ਹੁੰਦੀ ਸੀ, ਸਾਡੇ ਜਿਹੜੇ ਮੇਰੇ ਮਾਂ ਬਾਪ ਸੀ ਉਹ ਤਾਂ 3 ਫੁੱਟ ਦੀ ਸੂਟੀ ਰੱਖਦੇ ਸੀਗੇ। ਉਹ ਕਹਿੰਦਾ ਚਲੋ 3 ਫੁੱਟ ਦੀ ਰੱਖਦੇ ਪਰ 3 ਫੁੱਟ ਦੀ ਵੀ ਕਿਉਂ ਰੱਖਦੇ ਸੀ? ਉਹ ਕਹਿੰਦੇ ਐਂ ਨਹੀਂ ਪਤਾ। ਉਹ ਕਹਿੰਦੇ ਸਾਡੇ ਮਾਂ ਬਾਪ ਰੱਖਦੇ। ਕਹਿੰਦਾ ਮੈਂ ਨਹੀਂ ਮੰਨਦਾ। ਖੈਰ ਇਹ ਨਹੀਂ ਵੇ, ਸ਼ਾਰਟ ਗੱਲ ਕਰਦੇ ਹਾਂ ਤੇ ਉਹ ਕਿਸੇ ਹੋਰ ਪਿੰਡ ਚ ਗਏ, ਰੋਟੀ ਉਹਨੇ ਖਾਧੀ ਨਹੀਂ, ਕੋਈ 100 ਸਾਲ ਦਾ ਬਜ਼ੁਰਗ ਸੀ, ਉਹਨੂੰ ਕਹਿੰਦੇ ਵੀ ਸਾਡਾ ਮੁੰਡਾ ਰੋਟੀ ਨਹੀਂ ਖਾਂਦਾ। ਉਹ ਕਹਿੰਦੇ ਕੁਰਸੀ ਦੇ ਨਾਲ ਸੋਟੀ ਕਿਉਂ ਰੱਖਦੇ ਹੋ? ਕਹਿੰਦੇ 6.5 ਫੁੱਟ ਦੀ ਰੱਖੀ ਹੈ, ਸਾਡੇ ਗਵਾਂਢੀ ਕਹਿੰਦਾ 3 ਫੁੱਟ ਦੀ ਹੁੰਦੀ ਹੈ। ਉਹ ਕਹਿੰਦਾ ਸਾਰੇ ਹੀ ਮੂਰਖ ਨੇ। ਕਹਿੰਦਾ ਸਾਡੇ ਸਮੇਂ ਚ ਸੋਟੀ ਨਹੀਂ ਹੁੰਦੀ ਸੀ, ਅਸੀਂ ਤਾਂ 6 ਇੰਚ ਦੀ ਪਤਲੀ ਜੀ ਇੱਕ ਬਰੀਕ ਜੀ ਦੋਨਾਂ ਪਾਸੇ ਘੜ ਕੇ ਰੱਖ ਦਿੰਦੇ ਸੀ ਥਾਲੀ ਦੇ ਕੋਲੇ, ਜਿਹਨੂੰ ਅੱਜ ਕੱਲ ਆਪਾਂ ਟੁੱਥ ਪਿੱਕ ਕਹਿੰਦੇ ਆ। ਕਹਿੰਦੇ ਕਿਉਂਕਿ ਜਦੋਂ ਮੀਟ ਖਾਂਦੇ ਸੀ, ਸਾਗ ਖਾਂਦੇ ਸੀ, ਪਾਲਕ ਖਾਂਦੇ ਸੀ, ਸੈਲਡ ਖਾਂਦੇ ਸੀ, ਉਹ ਜਾੜਾਂ ਦੇ ਵਿੱਚ ਦੰਦਾਂ ਚ ਫਸ ਜਾਂਦਾ ਸੀਗਾ, ਤੇ ਦੰਦਾਂ ਚੋਂ ਕੱਢਣ ਲਈ ਉਹ 6 ਇੰਚ ਦੀ ਤਿੱਖੀ ਕੀਤੀ ਉਹਦੇ ਨਾਲ ਕਹਿੰਦੇ। ਸੋ ਕਹਿਣ ਦਾ ਮਤਲਬ ਟੁੱਥ ਪਿੱਕ ਤੋਂ ਸੋਟੀ ਬਣਾਤੀ। ਸੋ ਇਸੇ ਤਰ੍ਹਾਂ ਹੀ ਜਿਹੜੇ ਜਿੰਨਾ ਚਿਰ ਤੱਕ ਅਸੀਂ ਪੂਰੀ ਜਾਂਚ ਪੜਤਾਲ ਨਹੀਂ ਕਰਦੇ, ਉਹ ਜਿਹੜੇ ਰਿਵਾਜ ਨੇ ਵੱਧਦੇ ਵੱਧਦੇ ਮੀਨਿੰਗ ਚੇਂਜ ਹੁੰਦੇ 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 ਹੋਰ ਹੀ ਕੁਝ ਗੱਲ ਬਣ ਜਾਂਦੀ ਹੈ। ਅੱਜ ਜਿਹੜੇ ਲੋਕ ਕਰਵਾ ਚੌਥ ਨਹੀਂ ਮਨਾਉਂਦੇ ਕਿਸੇ ਘਰ ਦੇ ਵਿੱਚ, ਜਿਵੇਂ ਕਿ ਮੈਂ ਦੱਸਿਆ ਕਿ ਅਸੀਂ, ਮੈਂ ਤੇ ਮੇਰੀ ਵਾਈਫ ਨੇ ਜਦੋਂ ਦੀ ਸ਼ਾਦੀ 80 ਦੇ ਵਿੱਚ ਹੋਈ ਹੈ, ਅਸੀਂ ਕਦੇ ਵੀ ਕਰਵਾ ਚੌਥ ਨਹੀਂ ਮਨਾਇਆ, ਅਸੀਂ ਠੀਕ ਠਾਕ ਹਾਂ। ਪਰ ਕਈ ਸਾਨੂੰ ਜਦੋਂ ਅਸੀਂ ਨਹੀਂ ਮਨਾਉਂਦੇ, ਸਾਡੇ ਘਰ ਦੇ ਜਾਂ ਰਿਸ਼ਤੇਦਾਰ ਟੇਢੀਆਂ ਮੇਢੀਆਂ ਗੱਲਾਂ ਜਿਹਨੂੰ ਕਹਿੰਦੇ ਟੌਂਟ ਕਰ ਦਿੰਦੇ ਨੇ, ਲਓ ਜੀ ਇਹ ਮਨਾਉਂਦੇ ਹੀ ਨਹੀਂ, ਇਹ ਵੱਡੇ ਕਰਦੇ ਨੇ, ਕੁਛ ਹੋਰ ਆ ਗਏ, ਜਦੋਂ ਨੁਕਸਾਨ ਹੋ ਗਿਆ ਉਹਨੂੰ ਦੇਖ ਲਓ, ਇਹ ਗੱਲਾਂ ਹਰਡ ਕਰਦੀਆਂ ਨੇ। ਇਸ ਤਰ੍ਹਾਂ ਦੂਸਰੇ ਧਰਮਾਂ ਦੇ ਲੋਕ ਮਜ਼ਾਕ ਉਡਾਉਂਦੇ ਨੇ, ਅਸੀਂ ਸਿੱਖ ਧਰਮ ਦਾ ਮਜ਼ਾਕ ਉਡਾਉਂਦੇ ਹਾਂ, ਸਿੱਖ ਧਰਮ ਸਾਡਾ ਉਡਾਉਂਦਾ। ਸਾਨੂੰ ਕਿਸੇ ਧਰਮ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਉਹਨਾਂ ਦੀ ਵਿਸ਼ਵਾਸ ਦੀ ਖਿੱਲੀ ਨਹੀਂ ਉਡਾਉਣੀ ਚਾਹੀਦੀ, ਸਗੋਂ ਰਿਸਪੈਕਟ ਕਰਨੀ ਚਾਹੀਦੀ ਹੈ। ਸੋ ਗੱਲ ਕਰੀਏ ਕਰਵਾ ਚੌਥ ਦੀ। ਦੇਖੋ ਕਰਵਾ ਚੌਥ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਇਹ ਸੂਰਜ ਚੜ੍ਹਨ ਤੋਂ ਪਹਿਲਾਂ ਖਾ ਪੀ ਕੇ ਲੇਡੀਜ਼ ਜਿਹੜੀਆਂ ਵਿਆਹੀਆਂ ਵੀ ਨੇ, ਅੱਜ ਕੱਲ੍ਹ ਤਾਂ ਅਨਮੈਰਿਡ ਲੇਡੀਜ਼ ਵੀ ਰੱਖਦੀਆਂ ਨੇ, ਹਸਬੈਂਡ ਵੀ ਰੱਖਣ ਲੱਗ ਗਏ, ਪਰ ਉਹ ਕੋਟਨ ਮੇ ਕੋਟ ਉਹ ਵੀ ਰੱਖਦੇ ਨੇ, ਕਿਉਂਕਿ ਜੇ ਲੇਡੀ ਵਰਤ ਰੱਖਦੀ ਹੈ ਤਾਂ ਹਸਬੈਂਡ ਨੂੰ ਕੀ ਪੀਸੂ ਪਏ ਨੇ, ਹਸਬੈਂਡ ਵੀ ਰੱਖੇ ਜਨਨੀ ਦੀ ਲੰਬੀ ਉਮਰ ਦੇ ਲਈ, ਉਹ ਜਨਨੀ ਨੂੰ ਨਹੀਂ ਲੰਬੀ ਉਮਰ ਚਾਹੁੰਦਾ। ਦੇ ਨਾਲੇ ਜੇ ਅਸੀਂ ਪ੍ਰੈਕਟੀਕਲ ਦੇਖੀਏ ਤਾਂ ਤੁਸੀਂ ਸੋਚ ਕੇ ਦੇਖ ਲਓ, ਕੋਈ ਆਪਣਾ ਪਿੰਡ ਦੇਖ ਲਓ, ਕੋਈ ਸ਼ਹਿਰ ਦੇਖ ਲਓ, ਕੋਈ ਰਿਸ਼ਤੇਦਾਰਾਂ ਚ ਹੱਥੀ ਮਾਰ ਲਓ, ਆਦਮੀ ਜ਼ਿਆਦਾ ਮਰਦੇ ਨੇ ਲੇਡੀਜ਼ ਨਾਲੋਂ, ਲੇਡੀਜ਼ ਫਿਰ ਵੀ ਵਿਧਵਾ ਜ਼ਿਆਦਾ ਹੁੰਦੀਆਂ ਨੇ। ਸੋ ਇਹਦਾ ਕਰਕੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੇਡੀਜ਼ ਵਰਤ ਰੱਖਦੀਆਂ ਨੇ। ਹਾਂ, ਜੇ ਸ਼ਰਧਾ ਨਾਲ ਰੱਖੋ ਦੁੱਖ ਤਕਲੀਫ ਦੂਰ ਹੋ ਸਕਦੀ ਹੈ, ਜੇ ਸੱਚੇ ਦਿਲੋਂ ਤੁਸੀਂ ਪਰਮਾਤਮਾ ਦੀ ਭਗਤੀ ਕਰੋ, ਪਰਮਾਤਮਾ ਕੁਛ ਵੀ ਕਰ ਸਕਦਾ। ਜਿਹੜਾ ਹੁਣ ਕਰਵਾ ਚੌਥ ਆ ਉਹਦੇ ਵਿੱਚ ਇੱਕ ਸਰੰਗੀ ਆਉਂਦਾ, ਸਾਰੰਗੀ ਜਾਂ ਸਰੰਗੀ, ਉਹਦੇ ਵਿੱਚ ਮਦਰ ਇਨ ਲਾਅ ਦਾ ਰੋਲ ਹੁੰਦਾ। ਮਦਰ ਇਨ ਲਾਅ ਜਿਹੜੀ ਲੇਡੀ ਦੀ ਸੱਸ ਹੁੰਦੀ ਹੈ, ਉਹ ਉਹਨੂੰ ਇੱਕ ਦਿਨ ਪਹਿਲਾਂ ਫਰੂਟ ਵੀ ਭੇਜਦੀ ਹੈ, ਫਰੂਟ ਵਗੈਰਾ ਕਹਿ ਲਓ, ਨਾਰੀਅਲ ਵੀ ਭੇਜਦੀ ਹੈ, ਤੇ ਸ਼ਗਨ ਲਈ ਗਹਿਣੇ ਵੀ ਭੇਜਦੀ ਹੈ, ਸ਼ਗਨ ਵੀ ਦਿੰਦੀ ਹੈ। ਉਹਦੇ ਵੱਲੋਂ ਹੁੰਦਾ ਵੀ ਪੁੱਤ ਨੇ, ਮੇਰੀ ਸੱਸ ਨੂੰਹ ਨੇ ਵਰਤ ਰੱਖਣਾ, ਉਹ ਚੀਜ਼ਾਂ ਖਾ ਕੇ ਸਵੇਰੇ ਸਵੇਰੇ ਉੱਠ ਕੇ ਗੋਭੀ ਚਾਵਲ ਇੱਕ ਫਿਰਨੀਆਂ ਹੁੰਦੀਆਂ ਜਿਹਨੂੰ ਸੇਵੀਆਂ ਕਹਿੰਦੇ ਨੇ, ਉਹ ਖਾ ਕੇ ਵਰਤ ਸ਼ੁਰੂ ਹੋ ਜਾਂਦਾ। ਤੇ ਰਾਤ ਨੂੰ ਚੰਦਰਮਾ ਦੇਖ ਕੇ ਉਹ ਵਰਤ ਖੋਲ ਲੈਂਦੀਆਂ ਨੇ। ਇਹਨੂੰ ਨਿਰਜਲਾ ਵਰਤ ਵੀ ਕਹਿੰਦੇ ਨੇ, ਇਹਦੇ ਵਿੱਚ ਪਾਣੀ ਨਹੀਂ ਪੀਤਾ ਜਾਂਦਾ। ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਰਮਜ਼ਾਨ ਦੇ ਮਹੀਨੇ ਦੀ ਤਰ੍ਹਾਂ, ਜਦੋਂ ਅਸੀਂ ਈਦ ਮਨਾਉਂਦੇ ਹਾਂ, ਜਦੋਂ ਰਮਜ਼ਾਨ ਖਤਮ ਹੁੰਦਾ ਤੇ ਅਸੀਂ ਉਦੋਂ ਚੰਦਰਮੇ ਦੀ ਇੰਪੋਰਟੈਂਸ ਦੇ, ਚੰਦਰਮੇ ਨੂੰ ਦੇਖ ਕੇ ਹੀ ਕਹਿੰਦੇ ਚੰਦਰਮਾ ਚੜ੍ਹ ਆਇਆ ਤੇ ਹੁਣ ਰਮਜ਼ਾਨ ਪੂਰਾ ਹੋ ਗਿਆ। ਇਸੇ ਤਰ੍ਹਾਂ ਹੀ ਹਿੰਦੂ ਤੇ ਦੇਖੋ ਗੱਲ ਤਾਂ ਉੱਥੇ ਹੀ ਹੈ ਨਾ ਦੋਨਾਂ ਪਾਸੇ, ਪਰ ਪੜ੍ਹਿਆ ਨਹੀਂ ਕਿਤੇ। ਚੰਦਰਮੇ ਦੀ ਇੱਥੇ ਵੀ ਉਨੀ ਇੰਪੋਰਟੈਂਸ ਹਿੰਦੂ ਦਾ, ਚੰਦਰਮੇ ਦੇਖ ਕੇ ਹੀ ਅਸੀਂ ਵਰਤ ਖੋਲਦੇ ਹਾਂ। ਜੇ ਚੰਦਰਮਾ ਨਾ ਚੜ੍ਹੇ ਲੋਕ ਭੁੱਖੇ ਪਿਆਸੇ ਵੀ ਰਹਿੰਦੇ ਨੇ। ਆ ਹੁਣ ਮੈਨੂੰ ਯਾਦ ਹੈ ਕਿ ਸਾਡੀ ਡਾਕਟਰੀ ਲਾ ਨੇ, ਡਾਕਟਰ ਸੋਨਾਲੀ ਨੇ ਵਰਤ ਰੱਖਿਆ ਸੀਗਾ ਤੇ, ਪਰ ਉਹਨੇ ਫਾਸਟ ਤਾਂ ਨਹੀਂ ਰੱਖਿਆ, ਪਰ ਉਹ ਚੰਦਰਮਾ ਦੇਖ ਕੇ ਅਸੀਂ ਬਾਹਰ ਨਿਕਲ, ਮੈਂ ਦੱਸਿਆ ਵੀ ਚੰਦਰਮਾ ਤਾਂ ਨਿਕਲਿਆ ਸੀ, ਪਿੱਛੇ ਜਾ ਕੇ ਆਪਣੇ ਬੈਕ ਯਾਰਡ ਦੇ ਵਿੱਚ ਚੰਦਰਮਾ ਦੇਖਿਆ ਤੇ ਉਹਨਾਂ ਨੇ ਵਰਤ ਖੋਲਿਆ ਤੇ ਵਰਤ ਤਾਂ ਨਹੀਂ ਖੋਲਿਆ, ਚਲੋ ਆਸ਼ੀਰਵਾਦ ਲੈ ਲਿਆ ਜੋ ਪਾਣੀ ਪੀਤਾ, ਕੋਈ ਇਹਦੇ ਨਾਲ ਗੱਲ ਨਹੀਂ। ਪਰ ਇੱਕ ਦੂਜੇ ਦੀ ਰਿਸਪੈਕਟ ਸਾਨੂੰ ਕਰਨੀ ਚਾਹੀਦੀ ਹੈ, ਇਹ ਗੱਲ ਪੱਕੀ ਹੈ। ਜਿਹੜੇ ਲੋਕ ਕਰਵਾ ਚੌਥ ਮਨਾਉਂਦੇ ਨੇ ਉਹਨਾਂ ਲਈ ਦੱਸ ਦੇਣਾ ਵੀ ਇਹ ਜ਼ਿਆਦਾਤਰ ਪੰਜਾਬ ਵਿਚ, ਹਿਮਾਚਲ ਚ, ਯੂਪੀ ਚ, ਉੱਤਰ ਪ੍ਰਦੇਸ਼ ਦੇ ਵਿਚ ਇਧਰ ਜ਼ਿਆਦਾ ਮਨਾਇਆ ਜਾਂਦਾ, ਪਰ ਜਿੱਥੇ ਜਿੱਥੇ ਹਿੰਦੂ ਰਹਿੰਦੇ ਨੇ ਦੁਨੀਆਂ ਦੇ ਵਿਚ, ਉੱਥੇ ਵੀ ਕਰਵਾ ਚੌਥ ਹੁਣ ਮਨਾਉਣ ਲੱਗ ਗਏ ਸ਼ਰਧਾ ਦੇ ਨਾਲ। ਇੱਕ ਦਿਨ ਪਹਿਲਾਂ ਕਰਵਾ ਚੌਥ ਤੋਂ ਮੋਸਟਲੀ ਜਿਹੜੇ ਲੋਕ ਨੇ ਜਿਹੜੇ ਇਹ ਕਰਵਾ ਚੌਥ ਰੱਖਣਾ ਚਾਹੁੰਦੇ ਨੇ, ਉਹ ਇੱਕ ਚੌਂਕੀ ਤਿਆਰ ਕਰਦੇ ਨੇ, ਸਟੇਜ ਬਣਾਉਂਦੇ ਨੇ ਜਿਹਦੇ ਉੱਤੇ ਲਾਲ ਕੱਪੜਾ ਵਿਛਾ ਕੇ ਭਗਵਾਨ ਸ਼ਿਵਜੀ ਦੀ, ਪਾਰਵਤੀ ਦੀ, ਗਣੇਸ਼ ਜੀ ਦੀ ਤੇ ਮਾਤਾ ਕਰਵਾ ਚੌਥ ਦੀ ਜਿਹੜੀ ਹੈ ਫੋਟੋ ਰੱਖੀ ਜਾਂਦੀ ਹੈ, ਉਹਦੇ ਉੱਤੇ ਫੁੱਲਾਂ ਦੇ ਹਾਰ ਪਾਏ ਜਾਂਦੇ ਨੇ, ਉਹਦੇ ਉੱਤੇ ਚੌਂਕੀ ਦੇ ਉੱਤੇ ਦੀਵਾ ਜਲਾਇਆ ਜਾਂਦਾ, ਫਲ ਰੌਲੀ ਫੁੱਲ ਇਹ ਰੱਖ ਕੇ ਦੂਜੇ ਦਿਨ ਜਿਹੜੇ ਹੈਗੇ ਉਹਦੇ ਉੱਤੇ ਦੋ ਕਰਵੇ ਵੀ ਰੱਖਦੇ। ਮੈਂ ਜਿਵੇਂ ਕਹਿੰਦਾ ਛੋਟੇ ਜਿਹੇ ਘੜੇ ਹੁੰਦੇ ਨੇ, ਉਹ ਲੱਗੇ ਹੁੰਦੇ ਨੇ ਸਾਈਡ ਤੇ, ਟੂੜੀ ਲੱਗੀ, ਉਹ ਪਾਣੀ ਦੀ ਹੋਲ ਬਣਿਆ ਹੁੰਦਾ, ਇੱਕ ਤਾਂ ਚੰਦਰਮੇ ਦੇ, ਦੂਜੇ ਦੇ ਵਿੱਚ ਉਹਦੇ ਵਿੱਚ ਜਿਹੜੇ ਪੈਸੇ ਜਾਂ ਹੋਰ ਰੱਖੇ ਨੇ ਉਹ ਪੰਡਤਾਂ ਨੂੰ, ਗਰੀਬ ਗਰੂਬਾਂ ਨੂੰ ਦਾਨ ਕਰ ਦਿੰਦੇ ਨੇ ਜਦੋਂ ਵਰਤ ਖੋਲਦੇ ਨੇ। ਸੋ ਕਰਵਾ ਜਿਹੜਾ ਚੌਥ ਹੈ ਇਹ ਮੋਸਟਲੀ ਜਿਹੜਾ ਨਾਰਥ ਇੰਡੀਆ ਦੇ ਵਿੱਚ ਪਾਪੂਲਰ ਹੈ। ਅਸਲ ਦੇ ਵਿੱਚ ਇਹ ਹਿਸਟਰੀ ਦੇ ਵਿੱਚ ਇੱਕ ਇਹ ਵੀ ਗੱਲ ਆਉਂਦੀ ਹੈ ਜਿਹੜੀ ਮੈਂ ਦੱਸਣੀ ਭੁੱਲ ਗਿਆ ਸੀਗਾ ਕਿ ਜਦੋਂ ਪਤਾ ਨਹੀਂ ਕਿਹੜੇ ਯੁੱਧ ਦੇ ਵਿੱਚ, ਹੁਣ ਮੈਨੂੰ ਇੰਨਾ ਨਹੀਂ ਯਾਦ, ਫਸਟ ਵਰਲਡ ਵਾਰ ਦੇ ਜਾਂ ਸੈਕੰਡ ਵਰਲਡ ਵਾਰ ਦੇ ਵਿੱਚ ਜਦੋਂ ਫੌਜੀ ਗਏ ਨਾ ਯੁੱਧ ਦੇ ਵਿੱਚ ਤੇ ਉਹ ਫੌਜੀ ਕਾਫੀ ਚਿਰ ਆਏ ਨਹੀਂ ਵਾਪਸ ਲੜਾਈ ਦੇ ਵਿੱਚ, ਤੇ ਉਸ ਟਾਈਮ ਲੇਡੀਜ਼ ਨੇ ਪਰਮਾਤਮਾ ਦੇ ਅੱਗੇ, ਅੱਲਾ ਦੇ ਅੱਗੇ ਫਰਿਆਦ ਕੀਤੀ ਸੀ ਵੀ ਉਹਨਾਂ ਦੀ ਲੰਬੀ ਉਮਰ ਉਹਨੇ ਉਹ ਜਿਉਂਦੇ ਜਾਗਦੇ ਵਾਪਸ ਆਏ ਕਿ ਉੱਥੇ ਮਾਰੇ ਨਾ ਜਾਣ। ਕਹਿੰਦੇ ਨੇ ਉਹ ਪਰਮਾਤਮਾ ਨੇ, ਅੱਲਾ ਨੇ ਉਹਨਾਂ ਦੀ ਫਰਿਆਦ ਸੁਣੀ ਤੇ ਫੌਜੀ ਸਾਰੇ ਵਾਪਸ ਆ ਗਏ। ਉਸ ਦਿਨ ਤੋਂ ਲੋਕ ਜਿਹੜੇ ਨੇ ਫਾਸਟ ਰੱਖਦੇ ਨੇ ਤਾਂ ਕਿ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਜਾਵੇ। ਹੁਣ ਜਿਹੜੇ ਇਹ ਹੈਗੀਆਂ ਰਿਚੁਅਲ, ਰਿਚੁਅਲ ਵੀ ਨਹੀਂ, ਇਹ ਗੱਲ ਵਿਸ਼ਵਾਸ ਦੀ ਗੱਲ, ਰਿਚੁਅਲ ਸੌਰੀ ਮੈਂ ਸ਼ਬਦ ਨਹੀਂ ਕਹਿਣਾ ਚਾਹੀਦਾ, ਹਾਲੇ ਤਾਂ ਵਿਸ਼ਵਾਸ ਦੀ ਗੱਲ ਹੈ। ਪਰ ਜੇ ਅਸੀਂ ਗੱਲ ਦੇਖੀ ਜਾਵੇ, ਜੇ ਵਰਤ ਰੱਖਣ ਦੇ ਨਾਲ ਹੀ ਪਤੀ ਦੀ ਲੰਬੀ ਉਮਰ ਹੋ ਸਕਦੀ ਹੋਵੇ ਤਾਂ ਫਿਰ ਹਸਬੈਂਡ ਤਾਂ ਕਦੇ ਵੀ ਨਾ ਮੰਨ, ਹਰ ਸਾਲ ਹੀ ਅਸੀਂ ਵਰਤ ਰੱਖਦੇ ਹਾਂ। ਹਰ ਸਾਲ ਅਸੀਂ ਜਦੋਂ ਵਰਤ ਰੱਖਦੇ ਹਾਂ ਇਹਦਾ ਮਤਲਬ ਇੱਕ ਅਸੀਂ ਕਿਸ਼ਤ ਭਰਤੀ ਸਾਲ ਦੀ, ਉਸ ਸਾਲ ਤਾਂ ਨਹੀਂ ਮਰਦੇ, ਅਗਲੇ ਸਾਲ ਲਈ ਫਿਰ ਕਿਸ਼ਤ ਭਰ ਦਿੰਦੇ ਹਾਂ, ਤਾਂ ਉਹਦਾ ਕਦੇ ਮਰਨ ਨਹੀਂ ਨਾ। ਪਰ ਹਸਬੈਂਡ ਜਿਹੜਾ ਵੀ ਦੁਨੀਆਂ ਚ ਪੈਦਾ ਹੋਇਆ ਉਹਨੇ ਮਰਨਾ ਹੀ ਹੈ, ਜਨਾਨੀ ਨਹੀਂ ਮਰਨਾ, ਆਦਮੀ ਨਹੀਂ ਮਰਨਾ। ਪਰ ਹਾਂ, ਅਸੀਂ ਦੁੱਖ ਤਕਲੀਫ਼ ਲਈ, ਉਹਦੀ ਸੁੱਖ ਸ਼ਾਂਤੀ ਦੇ ਲਈ ਅਰਜੋਈ ਜਾਂ ਫਾਸਟ ਰੱਖ ਸਕਦੇ ਹਾਂ, ਪਰਮਾਤਮਾ ਦੇ ਅੱਗੇ ਅਰਦਾਸ ਕਰ ਸਕਦੇ ਹਾਂ। ਜਿਵੇਂ ਕਿ ਮੈਂ ਪਹਿਲਾਂ ਕਿਹਾ ਵੀ ਜੇ ਅਸੀਂ ਠੰਡੇ ਦਿਲ ਨਾਲ ਸੋਚ ਕੇ ਦੇਖੀਏ ਕਿ ਹਸਬੈਂਡ ਦੀ ਉਮਰ ਭੁੱਖੇ ਪਿਆਸੇ ਰਹਿਣ ਨਾਲ ਲੰਬੀ ਹੋ ਸਕਦੀ ਹੈ, ਜੇ ਅਸੀਂ ਦੁਨੀਆਂ ਦਾ ਡੇਟਾ ਇਕੱਠਾ ਕਰੀਏ, ਗੂਗਲ ਤੇ ਜਾ ਕੇ ਅੱਜ ਹੀ ਇਕੱਠਾ ਕਰ ਲਈਓ, ਉਹ ਡੇਟਾ ਦੱਸਦਾ ਵੀ ਔਰਤਾਂ ਦੇ ਨਾਲੋਂ ਆਦਮੀ ਛੇਤੀ ਮਰਦੇ ਨੇ। ਕਿਉਂਕਿ ਦੇਖੋ ਬੰਦੇ ਵੀ ਗੰਜੇ ਹੀ ਹੁੰਦੇ ਨੇ, ਔਰਤਾਂ ਦਾ ਬਹੁਤ ਘੱਟ ਹੁੰਦੀਆਂ ਨੇ, ਉਹਨਾਂ ਦੇ ਦਿਮਾਗ ਤੇ ਬੜਾ ਪ੍ਰੈਸ਼ਰ ਹੁੰਦਾ। ਆਪਣੇ ਪਿੰਡ ਚ, ਆਪਣੇ ਸ਼ਹਿਰ ਚ, ਆਪਣੇ ਮੁਹੱਲੇ ਚ ਹੀ ਦੇਖ ਲਓ, ਸਾਨੂੰ ਔਰਤਾਂ ਉੱਥੇ ਜ਼ਿਆਦਾ ਵਿਧਵਾ ਦਿਖਾਈਆਂ ਦਿੰਦੀਆਂ ਨੇ, ਆਦਮੀ ਘੱਟ ਦਿੰਦੇ ਨੇ। ਸੋ ਇਸ ਕਰਕੇ ਇਹ ਕਹਿਣਾ ਕਿ ਆਦਮੀਆਂ ਦੀ ਉਮਰ ਲੰਬੀ ਹੋਊਗੀ ਤੇ ਇਹ ਗੱਲ ਦਿਲ ਨੂੰ ਨਹੀਂ ਜਚਦੀ। ਹਾਂ, ਸ਼ਰਧਾ ਦੇ ਨਾਲ, ਪਿਆਰ ਦੇ ਨਾਲ, ਵਿਸ਼ਵਾਸ ਦੇ ਨਾਲ ਜਦੋਂ ਤੁਸੀਂ ਕੋਈ ਕਰਦੇ ਹੋ, ਪਰਮਾਤਮਾ ਤੋਂ ਕੋਈ ਵੀ ਗੱਲ ਮਨਾ ਸਕਦੇ ਹੋ। ਪਰਮਾਤਮਾ ਜਿਹੜਾ ਹੈਗਾ ਉਹ ਸ਼ਰਧਾ ਦਾ ਹੈ, ਇਨਫਾਈਨਾਈਟ ਉਹਦੇ ਕੋਲ ਪਾਵਰ ਨਹੀਂ, ਓਮਨੀ ਪ੍ਰੈਜੈਂਟ ਆ, ਉਹ ਦਿਲ ਦਿਲ ਦੀ ਜਾਣਦਾ, ਘੱਟ ਘੱਟ ਦੀ ਜਾਣਨ ਵਾਲਾ ਹੈ। ਦੇਖੋ, ਕੋਈ ਵੀ ਅਸੀਂ ਵਰਤ ਰੱਖਦੇ ਹਾਂ ਨਾ, ਕਿਸੇ ਵੀ ਦੇਵੀ ਦੇਵਤਾ ਦੀ ਪੂਜਾ ਕਰਦੇ ਹਾਂ, ਉਹ ਸਾਡੀ ਆਸਥਾ ਹੁੰਦੀ ਹੈ, ਸਾਡਾ ਸ਼ਰਧਾ ਹੁੰਦੀ ਹੈ, ਸਾਡਾ ਵਿਸ਼ਵਾਸ ਹੁੰਦਾ ਹੈ। ਉਸ ਸ਼ਰਧਾ, ਆਸਥਾ, ਵਿਸ਼ਵਾਸ ਉਹਦੀ ਇੰਪੋਰਟੈਂਸ ਹੈ। ਜਿਵੇਂ ਇੱਕ ਵਾਰ ਸਵਾਮੀ ਵਿਵੇਕਾਨੰਦ ਨੂੰ, ਮੈਨੂੰ ਗੱਲ ਯਾਦ ਆ, ਮੈਂ ਬੜੇ ਵਾਰੀ ਸੁਣਾਈ ਹੈ, ਵਿਵੇਕਾਨੰਦ ਓਨਲੀ 39 ਸਾਲ ਇਸ ਦੁਨੀਆਂ ਦੇ ਵਿੱਚ ਰਹੇ, ਦੁਨੀਆਂ ਦੇ ਸਭ ਤੋਂ ਇੰਟੈਲੀਜੈਂਟ ਸੀਗੇ, ਉਹਨਾਂ ਨੂੰ ਸਾਡੇ ਆ ਮੋਦੀ ਸਾਹਿਬ ਵੀ ਮੰਨਦੇ ਨੇ, ਅਬਦੁਲ ਜੇ ਕਲਾਮ ਵੀ ਮੰਨਦੇ ਸੀ, ਰਵਿੰਦਰ ਨਾਥ ਟੈਗੋਰ ਵੀ ਮੰਨਦੇ ਸੀ, ਸੁਭਾਸ਼ ਚੰਦਰ ਬੋਸ ਵੀ ਮੰਨਦੇ ਸੀ, ਮਹਾਤਮਾ ਗਾਂਧੀ ਵੀ ਮੰਨਦੇ ਸੀ। ਉਹਨਾਂ ਦੀ ਫਿਲਾਸਫੀ ਬੜੀ ਡੂੰਘੀ ਸੀ, ਉਹਨਾਂ ਦੀ ਕਹਿਣੀ ਤੇ ਕਰਨੀ ਪੱਕੀ ਸੀ, ਅੱਜ ਵਾਲੇ ਬਾਬਿਆਂ ਵਰਗੀ ਨਹੀਂ ਸੀਗੀ ਵੀ ਲੋਕਾਂ ਨੂੰ ਕੋਈ ਉਪਦੇਸ਼ ਦਿੰਦੇ ਨੇ ਆਪ ਐਸ਼ ਕਰਦੇ ਨੇ, ਉਹ ਐਸ਼ ਨਹੀਂ ਕਰਦੇ ਸੀ। ਉਹ ਇੱਕੋ ਹੀ ਉਹਨਾਂ ਦੀ ਧੋਤੀ ਹੁੰਦੀ ਸੀ ਤੇ ਹੱਥ 'ਚ ਲੋਟਾ ਫੜਨ ਪੈਦਲ ਚੱਲ ਕੇ ਜਾਂਦੇ ਸੀਗੇ, ਅੱਜ ਜਹਾਜ਼ਾਂ ਚੜੇ ਫਿਰਦੇ ਹਾਂ ਆਪਾਂ। ਸੋ ਉਹ ਵਿਵੇਕਾਨੰਦ ਜੀ ਇੰਨੀ ਫਿਲਾਸਫੀ ਵਧੀਆ ਸੀਗੀ, ਵਿਸ਼ਵਾਸ ਸੀ ਜੋ ਕਹਿਣੀ ਤੇ ਕਰਨੀ ਦੇ ਪੱਕੇ ਸੀਗੇ। ਕਹਿੰਦੇ ਇੱਕ ਵਾਰ ਉਹ ਰਾਜਸਥਾਨ 'ਚ ਗਏ, ਜਦੋਂ ਰਾਜਸਥਾਨ 'ਚ ਗਏ ਉੱਥੇ ਸ਼ਾਇਦ ਅਜੀਤ ਸਿੰਘ ਰਾਜਾ ਸੀ ਜਾਂ ਮੰਗਲ ਸਿੰਘ, ਮੈਨੂੰ ਨਾਂ ਭੁੱਲ ਗਿਆ, ਉਹਨੇ ਆਪਣੇ ਦਰਬਾਰ 'ਚ ਵਿਵੇਕਾਨੰਦ ਨੂੰ ਬੁਲਾਇਆ, ਯੰਗ ਸੀਗੇ, ਤੇ ਉਹਨੇ ਕਿਹਾ ਵੀ ਵਿਵੇਕਾਨੰਦ ਨੂੰ ਆਪਣੇ ਕੋਲ ਬਿਠਾਇਆ, ਚਾਰ ਪੰਜ ਮੰਤਰੀ ਬੈਠੇ ਸੀਗੇ, ਤੇ ਵਿਵੇਕਾਨੰਦ ਨੂੰ ਕਹਿੰਦੇ ਵੀ ਵਿਵੇਕਾਨੰਦ ਤੇਰੀ ਮੈਂ ਸਾਰੀਆਂ ਗੱਲਾਂ ਮੰਨਦਾ, ਤੇਰੀਆਂ ਟੀਚਿੰਗਸ ਬੜੀਆਂ ਕਮਾਲ ਦੀਆਂ ਨੇ, ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਤੁਸੀਂ ਮੰਦਰਾਂ ਦੇ ਵਿੱਚ ਜਿਹੜੇ ਹਨੂੰਮਾਨ ਜੀ ਨੇ, ਜਿਹੜੇ ਰਾਮ ਚੰਦਰ ਜੀ ਨੇ, ਲਕਸ਼ਮੀ ਹੈ, ਦੁਰਗਾ ਮਾਤਾ, ਜੋ ਵੀ ਦੇਵੀ ਦੇਵਤਾ ਨੇ, ਰੱਬ ਨੇ, ਉਹ ਰੱਬ ਕਿਵੇਂ ਸਾਧਨ ਉਹਦਾ ਪੱਥਰ ਨੇ, ਮੈਂ ਗੱਲ ਨਹੀਂ ਮੰਨਦਾ। ਤਾਂ ਉਸ ਟਾਈਮ ਵਿਵੇਕਾਨੰਦ ਨੇ ਦੋ ਤਿੰਨ ਲੌਜਿਕ ਦਿੱਤੇ ਸੀ, ਉਹ ਮੇਰੇ ਯਾਦ ਨਹੀਂ, ਪਰ ਮੋਟੀ ਗੱਲ ਜਿਹੜੀ ਹੈ ਉਹ ਮੇਰੇ ਯਾਦ ਆ, ਮੈਂ ਤੁਹਾਨੂੰ ਦੱਸ ਦਿੰਦਾ। ਕਹਿੰਦੇ ਉਸ ਟਾਈਮ ਰਾਜੇ ਦੇ ਪਿੱਛੇ ਰਾਜੇ ਦੀ ਫੋਟੋ ਲੱਗੀ ਸੀ ਬਹੁਤ ਵੱਡੀ, ਉਹਨੇ ਕਿਸੇ ਮੰਤਰੀ ਨੂੰ ਕਿਹਾ, ਜਿਹੜਾ ਉਹਨਾਂ ਦਾ ਸੀਨੀਅਰ ਮੰਤਰੀ ਸੀ, ਮੰਤਰੀ ਜੀ ਫੋਟੋ ਫੜਾਈਓ। ਰਾਜੇ ਨੇ ਇਸ਼ਾਰਾ ਕੀਤਾ, ਮੰਤਰੀ ਨੇ ਫੋਟੋ ਵਿਵੇਕਾਨੰਦ ਦੇ ਅੱਗੇ ਕਰਤੀ, ਤੇ ਜਦੋਂ ਵਿਵੇਕਾਨੰਦ ਦੇ ਅੱਗੇ ਕੀਤੀ ਤੇ ਉਹਨੇ ਮੰਤਰੀ ਨੂੰ ਕਿਹਾ ਥੁੱਕੋ, ਸਪਿਟ ਆਨ ਦਿਸ ਪਿਕਚਰ। ਮੰਤਰੀ ਕੰਮ ਗਿਆ, ਕਹਿੰਦਾ ਇਹ ਕਿਵੇਂ ਹੋ ਸਕਦਾ। ਉਹਨੇ ਰਾਜੇ ਨੂੰ ਵੀ ਗੁੱਸਾ ਆ ਗਿਆ, ਤੇ ਫਿਰ ਵਿਵੇਕਾਨੰਦ ਦੇ ਰਾਜੇ ਨੂੰ ਕਿਹਾ ਵੀ ਹੇ ਰਾਜਨ, ਦੇਖੋ ਮੈਂ ਜਦੋਂ ਇਹਨੂੰ ਕਿਹਾ ਕਿ ਤੂੰ ਇਹਦੇ ਸੁੱਕੋ, ਮੇਰਾ ਕੋਈ ਮਤਲਬ ਤੁਹਾਡੀ ਬੇਇੱਜ਼ਤੀ ਨਿਰਾਦਰ ਕਰਨਾ ਨਹੀਂ ਸੀਗਾ, ਇਨਸਲਟ ਕਰਨਾ ਨਹੀਂ ਸੀਗਾ। ਦੇਖੋ ਅਸਲ ਦੇ ਵਿੱਚ ਤੁਸੀਂ ਤਾਂ ਗੱਦੀ ਤੇ ਬੈਠੇ ਹੋ, ਆਹ ਜਿਹੜੀ ਮੇਰੀ ਫੋਟੋ ਫੜਾਈ ਹੈ ਇਹ ਤਾਂ ਕਾਗਜ਼ ਦੀ ਬਣੀ ਵੀ ਹੈ, ਪੇਂਟ ਕੀਤਾ ਹੋਇਆ, ਬਰੰਜੀਆਂ ਨੇ, ਸ਼ੀਸ਼ਾ ਲੱਗਿਆ, ਹੋਰ ਲੱਗਿਆ। ਮੈਂ ਤਾਂ ਇਹਦੇ ਉੱਤੇ ਥੁੱਕਣ ਲਈ ਕਿਹਾ ਸੀਗਾ ਇਸ ਪਿਕਚਰ ਤੇ, ਪਰ ਇਹਨੇ ਥੁੱਕਿਆ ਕਿਉਂ ਨਹੀਂ? ਕਿਉਂਕਿ ਇਸ ਪਿਕਚਰ ਦੇ ਵਿੱਚ ਇਹਨੂੰ ਤੁਸੀਂ ਨਜ਼ਰ ਆਉਂਦੇ ਹੋ, ਇਹਦੇ ਵਿੱਚ ਤੁਹਾਡੀ ਆਸਥਾ ਲੱਗਦੀ ਆ ਕਿ ਇਹ ਫੋਟੋ ਨਹੀਂ ਸਗੋਂ ਤੁਸੀਂ ਹੋ। ਇਸੇ ਤਰ੍ਹਾਂ ਹੀ ਜਿਹੜੇ ਲੋਕ ਪੱਥਰਾਂ ਨੂੰ ਪੂਜਦੇ ਨੇ, ਜਿਹੜੇ ਲੋਕ ਕਾਗਜ਼ਾਂ ਨੂੰ ਪੂਜਦੇ ਨੇ, ਉਹਦੇ ਵਿੱਚ ਉਹਨੂੰ ਉਸ ਪਰਮਾਤਮਾ ਦੀ ਯੋਤ, ਉਸ ਪਰਮਾਤਮਾ ਦੀ ਛਵੀ ਨਜ਼ਰ ਆਉਂਦੀ ਹੈ। ਸੋ ਇਸੇ ਤਰ੍ਹਾਂ ਹੀ ਸਾਨੂੰ ਹਰੇਕ ਧਰਮ ਦੀ ਜਿਹੜੀ ਹੈਗੀ ਉਹ ਰਿਸਪੈਕਟ ਕਰਨ ਦੀ ਲੋੜ ਹੈ। ਦੇਖੋ ਸਾਨੂੰ ਜਦੋਂ ਅਸੀਂ ਰਿਸਪੈਕਟ ਕਰਦੇ ਹਾਂ ਤੇ ਤੁਸੀਂ ਕਿਸੇ ਦੀ ਰਿਸਪੈਕਟ ਕਰੋ, ਲੋਕ ਤੁਹਾਡੀ ਰਿਸਪੈਕਟ ਕਰਨਗੇ, ਇਸੇ ਤਰ੍ਹਾਂ ਸਾਡਾ ਪਿਆਰ ਮੁਹੱਬਤ ਬਣ ਜਾਂਦਾ ਹੈ। ਤੁਸੀਂ ਕਦੇ ਜਾਨਵਰਾਂ ਨੂੰ, ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਦਾ, ਮੈਂ ਮਥੁਰਾ ਵਿੰਦਰਾਵਨ ਅੱਜ ਤੋਂ ਕੋਈ 10-12-15 ਸਾਲ ਪਹਿਲਾਂ ਗਿਆ ਹੋਊਗਾ, ਸ਼ਾਇਦ ਜ਼ਿਆਦਾ ਹੀ ਉਦੋਂ ਹੋਊਗਾ। ਉੱਥੇ ਮਥੁਰਾ ਵਿੰਦਰਾਵਨ 'ਚ ਇੱਕ ਮਸਜਿਦ ਹੈ ਤੇ ਇੱਕ ਮੰਦਰ ਹੈ, ਦੋਨੇ ਨਾਲ ਨਾਲ ਨੇ, ਬਾਹਰ ਪੁਲਿਸ ਖੜੀ ਆ, RSP ਆ, BSF ਦੇ ਖੜੇ ਨੇ ਵੀ ਕੋਈ ਲੜਾਈ ਦੰਗੇ ਫਸਾਦ ਨਾ ਹੋ ਜਾਣ। ਮੈਂ ਅੰਦਰ ਗਿਆ, ਅੰਦਰ ਜਾ ਕੇ ਦੇਖਿਆ ਕਿ ਮੰਦਰ ਦੇ ਵਿੱਚ ਜਿਹੜਾ ਦਰਖਤ ਹੈ, ਇਸ ਤਰ੍ਹਾਂ ਮਸਜਿਦ 'ਚ ਜਿਹੜੇ ਦਰਖਤ ਸੀ ਉਹਦੇ ਉੱਤੇ ਤੋਤੇ ਬੈਠੇ ਸੀ, ਚਿੜੀਆਂ ਬੈਠੀਆਂ ਸੀ, ਕੌਂ ਬੈਠੀਆਂ ਸੀ, ਕੌਂ ਬੈਠੇ ਸੀ। ਜਦੋਂ ਵੀ ਕੋਈ ਮੰਦਰ 'ਚੋਂ ਬੰਦਾ ਪ੍ਰਸ਼ਾਦ ਲੈ ਕੇ ਆਉਂਦਾ ਤਾਂ ਉਹਨਾਂ ਨੂੰ ਜ਼ਮੀਨ 'ਤੇ ਸਿੱਟਦਾ ਹੁੰਦਾ, ਤਾਂ ਜਿਹੜੇ ਮੰਦਰ ਦੇ ਦਰਖਤ ਦੇ ਉੱਪਰ ਕੌਂ ਚਿੜੀਆਂ ਇਲ ਸੀ, ਕੌਂ ਚਿੜੀਆਂ ਕਬੂਤਰ ਸੀ, ਉਹ ਤਾਂ ਖਾਂਦੇ ਹੀ ਖਾਂਦੇ ਸੀ, ਸਗੋਂ ਮਸਜਿਦ 'ਚੋਂ ਉੱਠ ਕੇ ਵੀ ਜਿਹੜੇ ਕੌਂ ਕਬੂਤਰ ਸੀ ਉਹ ਵੀ ਆ ਕੇ ਚੋਗਾ ਚੁਗ ਲੈਂਦੇ ਸੀ, ਪ੍ਰਸ਼ਾਦ ਖਾ ਲੈਂਦੇ ਸੀ। ਇਸ ਤਰ੍ਹਾਂ ਹੀ ਜਦੋਂ ਮਸਜਿਦ 'ਚੋਂ ਕੋਈ ਸਿੱਟਦਾ ਸੀਗਾ ਤਾਂ ਮੰਦਰ ਦੇ ਉੱਠ ਕੇ ਚਲੇ ਜਾਂਦੇ ਸੀ। ਹਮਨੇ ਕਭੀ ਮੇਰੀ ਗੱਲ ਹੁਣ ਭੁੱਲ ਗਈ ਵੀ ਉਹਨਾਂ ਨੂੰ ਲੜਦੇ ਨਹੀਂ, ਲੜਤੇ ਹੈ ਬਹੁਤ, ਜਿੰਨੇ ਕਵੀ ਪੜ੍ਹਤੇ ਨਹੀਂ ਦੇਖਾ। ਜਿਹੜੇ ਸਾਡੇ ਭੇਜੇ ਦੇ ਵਿੱਚ ਅੰਦਰ ਦਿਲ ਦੇ ਵਿੱਚ ਨਫ਼ਰਤਾਂ ਪੈਦਾ ਕੀਤੀਆਂ ਗਈਆਂ ਨੇ, ਉਹ ਨਫ਼ਰਤਾਂ ਕਰਕੇ ਅਸੀਂ ਇੱਕ ਦੂਜੇ ਨੂੰ ਕਹਿੰਦੇ, ਅਦਰਵਾਈਜ਼ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਕਹਿੰਦੇ ਅਸੀਂ ਮੰਨਦੇ ਹਾਂ ਪਰ ਜਾਣਦੇ ਨਹੀਂ, ਕਿਉਂਕਿ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਕਹਿੰਦੇ ਹਾਂ ਵੀ ਗੁਰਬਾਣੀ 'ਚ ਇਹ ਲਿਖਿਆ ਹੋਇਆ। ਜਿੱਦਣ ਜਾਣ ਲਿਆ ਵੀ ਇਹ ਸਾਰੇ ਇਹ ਸਾਡਾ ਜਿਹੜਾ ਸਰੀਰ ਹੈ ਨਾ, ਇਹ ਮਿੱਟੀ ਦਾ ਬਣਿਆ ਹੋਇਆ, ਇਹ ਇੱਥੇ ਹੀ ਰਹਿ ਜਾਣਾ, ਪਰ ਇਹ ਸਰੀਰ ਦੇ ਵਿੱਚ ਜਿਹੜੀ ਚੀਜ਼ ਹੈ ਨਾ ਉਹੀ ਕੰਮ ਆਉਣੀ ਹੈ, ਉਹਦਾ ਕੋਈ ਨਾਸ਼ ਨਹੀਂ ਕਰ ਸਕਦਾ। ਜਿਵੇਂ ਲਾਰਡ ਕ੍ਰਿਸ਼ਨ ਨੇ ਕਿਹਾ ਸੀਗਾ ਕਿ ਆਤਮਾ ਨੂੰ ਕੋਈ ਮਾਰ ਨਹੀਂ ਸਕਦਾ, ਆਤਮਾ ਨਿਕਲਦੀ ਹੈ, ਸਰੀਰ ਨੂੰ ਤਾਂ 2 ਮਿੰਟ ਨਹੀਂ ਲਾਉਂਦੇ ਅਸੀਂ, 2 ਮਿੰਟ ਦਾ ਮਤਲਬ ਕਹਿਣ ਦੀ ਗੱਲ ਹੈ, ਇੱਕ ਦਿਨ 2 ਦਿਨ ਰੱਖ ਕੇ ਅੱਗ ਦੇ ਸਪੁਰਦ ਕਰ ਦਿੰਦੇ, ਮਿੱਟੀ ਦੇ ਸਪੁਰਦ ਕਰ ਦਿੰਦੇ ਹਾਂ। ਫਰੀਦ ਸਾਹਿਬ ਨੇ ਕਿੰਨਾ ਵਧੀਆ ਕਿਹਾ ਸੀ, ਮੁਸਲਿਮ, ਕਿਉਂਕਿ ਉਹ ਮੁਸਲਿਮ ਸੀਗੇ, ਉਹਨਾਂ ਨੇ ਉਹਨਾਂ ਨੂੰ ਸਮਝਾਉਣ ਲਈ ਕਿੰਨੀ ਵਧੀਆ ਗੱਲ ਕਹੀ ਸੀਗੀ। ਜਦੋਂ ਕੋਈ ਮੁਸਲਿਮ ਮਰਦਾ ਤਾਂ ਕੀ ਕਰਦੇ ਹਾਂ ਆਪਾਂ, ਉਹਦੇ ਲਈ ਅਸੀਂ ਇੱਕ ਟੋਆ ਪੱਟਦੇ ਹਾਂ, ਕਬਰ ਤਿਆਰ ਕਰਦੇ ਹਾਂ, ਮਿੱਟੀ ਕੱਢਦੇ ਹਾਂ,
ਫੇਰ ਉਹਨੂੰ ਵਿੱਚ ਰੱਖ ਕੇ ਮਿੱਟੀ ਨੂੰ, ਕਿਉਂਕਿ ਸਰੀਰ ਵੀ ਮਿੱਟੀ ਬਣ ਜਾਂਦਾ, ਮਿੱਟੀ ਚ ਰੱਖ ਕੇ ਉਹਦੇ ਉੱਤੇ ਹੋਰ ਮਿੱਟੀ ਪਾ ਦਿੰਦੇ ਹਾਂ, ਤੇ ਸਾਰੀ ਜਿਹੜੀ ਸਾਡੀ ਜ਼ਿੰਦਗੀ ਹੈ ਉਹਦੀ, ਜਿਹੜੀ ਬੰਦਾ ਦੱਬਿਆ ਵਾ ਜਿਹਨੂੰ ਮਿੱਟੀ ਹੋਈ ਹੈ, ਉਹ 50 ਸਾਲਾਂ ਦਾ, 60 ਸਾਲਾਂ ਦਾ, 20 ਸਾਲਾਂ ਦਾ, 100 ਸਾਲ ਦਾ, ਉਹ ਮਿੱਟੀ ਹੋਈ ਹੈ ਨਾ ਅਸਲ 'ਚ ਤਾਂ। ਉਹ ਕਦੇ ਖੇਡਦੇ ਹਾਂ, ਕਦੇ ਰੋਂਦੇ ਹਾਂ, ਕਦੇ ਲੜਦੇ ਹਾਂ, ਕਦੇ ਝਗੜਦੇ ਹਾਂ, ਕਦੇ ਬੇਈਮਾਨੀ ਕਰਦੇ ਹਾਂ, ਕਦੇ ਇਮਾਨਦਾਰੀ ਕਰਦੇ ਹਾਂ, ਆਹੀ ਸਾਡੀ ਲਾਈਫ ਹੈ। ਫਰੀਦ ਸਾਹਿਬ ਨੇ ਕਿਹਾ ਸੀਗਾ, ਦੇਖ ਫਰੀਦਾ ਮਿੱਟੀ ਖੁੱਲੀ, ਦੇਖ ਫਰੀਦਾ ਮਿੱਟੀ ਖੁੱਲੀ, ਕਵਰ ਪਟਤੀ, ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਉਹ ਸਰੀਰ ਰੱਖ ਕੇ ਉਹਦੇ ਉੱਤੇ ਮਿੱਟੀ ਪਾ ਦਿੰਦੇ ਹਾਂ। ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੀ ਮਿੱਟੀ ਰੋਈ, ਆੜ ਅੰਦਰ ਮਿੱਟੀ ਪਈ ਹੈ, ਇਹ ਕਦੇ ਹੱਸਦੀ ਸੀ, ਕਦੇ ਰੋਂਦੀ ਸੀ, ਕਦੇ ਲੜਦੀ ਸੀ, ਕਦੇ ਝਗੜਦੀ ਸੀ, ਖੇਡ ਖੂਡ ਕੇ ਮਿੱਟੀ ਹੋਈ, ਆਖੀਰ ਮਿੱਟੀ ਬਣ ਗਈ। ਆਹੀ ਸਾਡੀ ਹਕੀਕਤ ਹੈ। ਪਰ ਅਸੀਂ ਮਿੱਟੀ ਦੇ ਲਈ ਪਿਆਰ ਕਰਦੇ ਹਾਂ, ਆਤਮਾ ਨੂੰ ਪਿਆਰ ਨਹੀਂ ਕਰਦੇ। ਜਿਸ ਦਿਨ ਅਸੀਂ ਸਮਝ ਲਿਆ ਨਾ ਆਤਮਾ ਸਾਡੀ ਜ਼ਿੰਦਗੀ ਦਾ ਪਰਪਸ ਕੀ ਹੈ, ਇਹ ਆਤਮਾ ਸਾਡਾ ਇੱਕ ਟੈਂਪਰੇਰੀ ਘਰ ਹੈ ਜਿਹਨੂੰ ਅਸੀਂ ਜੱਫਾ ਮਾਰਿਆ ਵੈ। ਆਪਣੇ ਘਰ ਦੀ ਝਾਤੀ ਮਾਰ ਕੇ ਦੇਖ ਲਓ। ਗੁਰਦੁਆਰੇ ਗਲੀ 'ਚ ਮੈਂ ਰਹਿੰਦਾ ਸੀ ਬਰਨਾਲੇ, ਉੱਥੇ ਜਿਹੜਾ ਮਕਾਨ ਸੀਗਾ ਜੀ, ਸੋਚ ਸਾਡਾ ਮਕਾਨ, ਸਾਡਾ ਮਕਾਨ, ਸਾਡਾ ਮਕਾਨ, ਉਹ ਵੇਚਤਾ ਕਿਸੇ ਨੂੰ ਹੋਰ ਦੇ ਤਾ, ਉਹਨੇ ਪਤਾ ਨਹੀਂ ਅੱਗੇ ਵੇਚ ਦੇਣਾ, ਜਾਂ ਸਾਡੇ ਤੋਂ ਪਹਿਲਾਂ ਕਿਸੇ ਹੋਰ ਦਾ ਮਕਾਨ ਸੀ। ਇਹ ਰਜਿਸਟਰੀਆਂ ਸਾਡੇ ਨਾਂ ਤੇ ਨੇ, ਟੈਂਪਰੇਰੀ ਨੇ, ਇਹ ਹੋਟਲ ਦੀ ਤਰ੍ਹਾਂ ਨੇ। ਜਿਵੇਂ 4 ਦਿਨ ਗਏ ਹੋਟਲ, ਛਾਲਾਂ ਮਾਰਦੇ, ਸਾਡਾ ਹੋਟਲ, ਸਾਡਾ ਕਮਰਾ, ਚੌਥੇ ਦਿਨ ਖਾਲੀ ਕਰ ਦਿੰਦੇ ਆ। ਇਸੇ ਤਰ੍ਹਾਂ ਹੀ ਜਿਹੜੀ ਆਤਮਾ ਸਾਡੇ ਸਰੀਰ 'ਚ ਰਹਿੰਦੀ ਹੈ, ਇਹ ਥੋੜੇ ਸਮੇਂ ਲਈ ਹੈ, ਮਿੱਥੇ ਸਵਾਸ ਮਿਲੇ ਨੇ। ਹਮ ਆਦਮੀ ਹੈ ਇੱਕਦਮੀ, ਮੋਲਤ ਮਰ ਨਾ ਜਾਣੇ, ਮੌਤ ਦਾ ਨਹੀਂ ਪਤਾ, ਇੱਕ ਇੱਕ ਸਾਹ ਆ ਰਿਹਾ, ਜਦੋਂ ਸਾਹ ਨਿਕਲ ਗਿਆ ਫੇਰ ਇਹਦੀ ਕੋਈ ਵੈਲਿਊ ਨਹੀਂ। ਜਿੰਨਾ ਚਿਰ ਸਾਡੇ ਸਾਹ ਅਸੀਂ ਟਪੂ 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 ਕਰਦੇ ਹਾਂ। ਸੋ ਇਸ ਕਰਕੇ ਸਾਨੂੰ ਜਿਹੜੇ ਕੋਈ ਵੀ ਜਿਹੜਾ ਬੰਦਾ ਫਾਸਟ ਰੱਖਦਾ ਉਹਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ, ਉਹਦੀ ਇੱਜ਼ਤ ਕਰਨੀ ਚਾਹੀਦੀ ਹੈ, ਉਹਨੂੰ ਮਖੌਲ ਨਹੀਂ ਡਾਉਣਾ ਚਾਹੀਦਾ, ਉਹਨੂੰ ਧੌਂਸ ਨਹੀਂ ਮਾਰਨੀ ਚਾਹੀਦੀ। ਖਾਸ ਕਰਕੇ ਜਦੋਂ ਗਰਭਾਚੌਥ ਹੋਵੇ, ਆਦਮੀਆਂ ਦਾ ਫਰਜ਼ ਹੈ ਜਨਾਨੀ ਦੇ ਕੋਲੇ ਰਹਿ ਕੇ ਉਹਦੀ ਹੱਲਾਸ਼ੇਰੀ ਦੇਵੇ। ਇਹ ਨਹੀਂ ਵੀ ਆਪ ਦਾਰੂ ਪੀਣ ਨਿਕਲ ਗਏ, ਸ਼ਰਾਬ ਪੀਣ ਚਲੇ ਗਏ, ਲੇਟ ਆਈ, ਜਨਾਨੀ ਭੁੱਖੀ ਮਰੀ ਵੀ ਹੈ। ਸੋ ਔਰਤ ਕੇ ਲਈ ਕੋਈ ਵਰਤ ਨਹੀਂ ਰੱਖਦਾ, ਸੱਚਾਈ ਹੈ ਨਾ, ਔਰਤ ਕੇ ਲਈ ਕੋਈ ਵਰਤ ਨਹੀਂ ਰੱਖਦਾ, ਫਿਰ ਵੀ ਉਹ ਲੰਬੀ ਉਮਰ ਜੀ ਲੈਤੀ ਹੈ। ਹਾਲਾਂਕਿ ਵਰਤ ਕੋਈ ਵੀ ਨਹੀਂ ਰੱਖਦਾ, ਫਿਰ ਵੀ ਆਦਮੀਆਂ ਦੇ ਮੁਕਾਬਲੇ ਔਰਤਾਂ ਲੰਬੀ ਉਮਰ ਉਹਨਾਂ ਦੀ ਹੁੰਦੀ ਹੈ। ਔਰਤ ਕੇ ਲਈ ਕੋਈ ਵਰਤ ਨਹੀਂ ਰੱਖਦਾ, ਫਿਰ ਵੀ ਉਹ ਲੰਬੀ ਉਮਰ ਜੀ ਲੈਤੀ ਹੈ, ਕਰ ਲੈਤੀ ਹੈ ਰਾਜਾ ਕੀ ਤੇਰਾ ਪ੍ਰੇਮ। ਪਰਮਾਤਮਾ ਨਾਲ ਔਰਤਾਂ ਜ਼ਿਆਦਾ ਪਿਆਰ ਕਰਦੀਆਂ ਨੇ, ਪਰਮਾਤਮਾ ਦੀ ਜ਼ਿਆਦਾ ਭਗਤੀ ਔਰਤਾਂ ਕਰਦੀਆਂ ਨੇ। ਕਰ ਲੈਤੀ ਹੈ ਰਾਜਾ ਕੀ ਤਰ੍ਹਾਂ ਪ੍ਰੇਮ, ਔਰ ਮੀਰਾ ਕੀ ਤਰ੍ਹਾਂ ਵਿਸ਼ ਪੀ ਲੈਤੀ ਹੈ। ਆਦਮੀ ਉਹਨੂੰ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਨੇ, ਸੱਸ ਸਹੁਰੇ ਨੂੰ ਤਾਨੇ ਮੈਨੇ ਮਾਰਦੇ ਨੇ, ਚੁੱਪ ਕਰਕੇ ਪੇਸ਼ੈਂਸ ਰੱਖ ਕੇ ਉਹ ਸੁਣ ਰਹਿੰਦੀਆਂ ਨੇ। ਕਿਉਂ? ਕਿਉਂਕਿ ਔਰਤ ਦੀ ਜਿਹੜੀ ਸਹਿਣ ਸ਼ਕਤੀ ਹੈ ਨਾ, ਔਰਤ ਦੇ ਵਿੱਚ ਜਿਹੜੀ ਸਾਦਗੀ ਤੇ ਸ਼ਰਧਾ ਹੈ, ਉਹ ਉਸ ਨੂੰ ਇਨਸਾਨ ਤੋਂ ਭਗਵਾਨ ਬਣਾ ਦਿੰਦੀ ਹੈ। ਜਿਵੇਂ ਕਿ ਕਿਹਾ ਨਹੀਂ ਜਾਂਦਾ, ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ, ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ। ਪ੍ਰੇਮ ਦਾ ਮਾਰਗ ਹੈ, ਪਿਆਰ ਦਾ ਮਾਰਗ ਹੈ। ਉਹ ਜਿਹੜੀ ਆਪਣੀ ਭਿਲਣੀ ਸੀਗੀ, ਜੂਠੇ ਬੇਰ ਭਗਵਾਨ ਕ੍ਰਿਸ਼ਨ ਨੂੰ ਦਿੱਤੇ ਵੀ ਕਿਤੇ ਖੱਟੇ ਨਾ ਹੁਣ, ਇਹ ਭੁੱਲ ਗਈ, ਚੱਖਦੀ ਹੈ ਤੇ ਜੂਠੇ ਹੋ ਜਾਂਦੇ ਨੇ। ਰਾਮ ਚੰਦਰ ਜੀ ਦੇ ਨਾਲ ਲਕਸ਼ਮਣ ਹਰ ਸਮੇਂ ਨਾਲ ਰਹਿੰਦਾ ਸੀ, ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਗੱਲ, ਥੋੜੀ ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ। ਉਹਨੇ ਵੀ ਗੁੱਸਾ ਕੀਤਾ ਵੀ ਤੂੰ ਜੂਠੇ ਬੇਰ ਖਵਾਈ ਜਾਂਦੀ ਹੈ, ਤੈਨੂੰ ਪਤਾ ਨਹੀਂ ਭਗਵਾਨ ਨੂੰ ਕਿਉਂ ਨੇ। ਫਿਰ ਰਾਮ ਚੰਦਰ ਨੇ ਕਿਹਾ ਸੀ ਰਾਮ ਲਕਸ਼ਮਣ ਨੂੰ ਵੀ ਜਿਹੜਾ ਇਹ ਚ ਮਜ਼ਾ ਨਾ ਜੂਠੇ ਬੇਰਾਂ ਚ, ਕਿਉਂ? ਕਿਉਂਕਿ ਇਹ ਚ ਪਿਆਰ ਹੈ, ਸ਼ਰਧਾ ਹੈ, ਸ਼ਰਧਾ ਤੇ ਪਿਆਰ ਦੀ ਇੰਪੋਰਟੈਂਸ ਹੈ, ਚੀਜ਼ ਦੀ ਇੰਪੋਰਟੈਂਸ ਨਹੀਂ। ਇਸੇ ਕਰਕੇ ਉਹਦੇ ਭੂਸ਼ਣ ਨੂੰ, ਲਕਸ਼ਮਣ ਜਦੋਂ ਮਰਿਆ ਸੀ ਨਾ, ਮੁਰਸ਼ਿਦ ਹੋਇਆ ਸੀਗਾ, ਤੇ ਉਸ ਵੇਲੇ ਸੰਜੀਵਨੀ ਬੂਟੀ ਜਿਹੜੀ ਸੀਗੀ ਉਹਦੇ ਵਿੱਚ ਹੀ ਸੀਗੀ ਸਾਰੀ ਗੱਲ, ਤਾਂ ਉਹਦੀ ਖੁੱਲੀ ਸੀਗੀ। ਕਿਉਂਕਿ ਜੈਸੇ ਜੈਸੇ ਮੈਂ ਆਪਣੇ ਸਿਰ ਕੋ ਤੇਰੇ ਦਰ ਪਰ ਝੁਕਾਤਾ ਚਲਾ ਗਿਆ। ਪਰਮਾਤਮਾ ਦੇ ਵਿੱਚ ਆਸਥਾ ਰੱਖੋ, ਬੰਦਗੀ ਕਰੋ, ਇਬਾਦਤ ਕਰੋ, ਸਵੇਰੇ ਸ਼ਾਮ ਉੱਠ ਕੇ ਪਾਠ ਕਰੋ। ਜੈਸੇ ਜੈਸੇ ਮੈਂ ਆਪਣੇ ਸਿਰ ਕੋ ਤੇਰੇ ਦਰ ਪਰ ਝੁਕਾਤਾ ਚਲਾ ਗਿਆ, ਵੈਸੇ ਵੈਸੇ ਤੇਰਾ ਕਰਮ ਕਰਮ ਵੈਸੇ ਵੈਸੇ ਤੇਰਾ ਕਰਮ ਮੁਝ ਕੋ ਦੁਨੀਆ ਕੀ ਨਜ਼ਰੋਂ ਸੇ ਉਠਾਤਾ ਚਲਾ ਗਿਆ। ਜਦੋਂ ਬੰਦਾ ਪਰਮਾਤਮਾ ਦੇ ਲੜ ਲੱਗ ਜਾਂਦਾ ਨਾ, ਬੇਸ਼ੱਕ ਇਸ ਦੁਨੀਆਂ ਦੇ ਵਿੱਚ ਤੇ ਉਸ ਦੁਨੀਆਂ ਤੋਂ ਬਾਅਦ ਵੀ, ਲੋਕ ਉਹਦੇ ਲਈ ਸਿਜਦਾ ਕਰਦੇ ਨੇ। ਸੋ ਇਸ ਕਰਕੇ ਮੇਰੇ ਖਿਆਲ ਟਾਈਮ ਹਾਲੇ ਹੈਗਾ ਥੋੜਾ, ਚਲੋ ਹੋਰ ਅੱਗੇ ਨੂੰ ਚੱਲ ਪੈਂਦੇ ਹਾਂ। ਸੋ ਕੋਸ਼ਿਸ਼ ਕਰੀਏ ਪਾਠ ਕਰੀਏ, ਪੂਜਾ ਕਰੀਏ, ਕਿਉਂਕਿ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਉਸਦੇ, ਜੇ ਬੰਦੇ ਆ ਤੇ ਬੰਦਗੀ ਨਹੀਂ ਕੀਤੀ ਤੇਥੋਂ ਚੰਗੇ ਕੁੱਤੇ। ਅਸੀਂ ਤਾਂ ਸਵੇਰੇ ਸਵੇਰੇ ਨੀਂਦ ਹੀ ਨਹੀਂ ਆਉਂਦੀ, ਨੀਂਦ ਸੌਰੀ ਜਾਗ ਹੀ ਨਹੀਂ ਆਉਂਦੀ, ਨੀਂਦ ਹੀ ਆਈ ਜਾਂਦੀ ਹੈ। ਕਿਉਂ? ਕਿਉਂਕਿ ਰਾਤ ਨੂੰ ਜਿਹੜੇ ਅਸੀਂ ਬੀਅਰਾਂ ਦੇ ਚੁਸਕੀਆਂ ਲੈ ਕੇ ਨਾ ਛੋਟੀਆਂ ਛੋਟੀਆਂ ਡਲੀਆਂ ਪਾ ਕੇ ਬੀਅਰਾਂ ਪੀਂਦੇ ਹਾਂ, ਸ਼ਰਾਬਾਂ ਪੀਂਦੇ ਹਾਂ, ਰਾਤ ਨੂੰ ਕਲੱਬਾਂ 'ਚ ਡਾਂਸ ਕਰਕੇ ਆਉਂਦੇ ਹਾਂ, ਲੇਟ ਵੋਮਿਟਿੰਗ ਕਰ ਕਰਕੇ ਸੌਂਦੇ ਹਾਂ, ਸਾਨੂੰ ਤਾਂ 10-11 ਵਜੇ ਤੱਕ ਤਾਂ ਸਰੀਰ ਟੁੱਟਿਆ ਹੁੰਦਾ, ਜਾਗ ਕਿੱਥੋਂ ਆਊਗੀ? ਅਤੇ ਜਦੋਂ ਜਾਗ ਨਹੀਂ ਤਾਂ ਪਰਮਾਤਮਾ ਦਾ ਨਾਂ ਕਿਉਂ ਲਵਾਂਗੇ? ਅਤੇ ਦੂਜਾ ਵੱਡਾ ਕਲਯੁੱਗ, ਅਸੀਂ ਆਪਣਿਆਂ ਨੂੰ ਬੜੇ ਪੜ੍ਹੇ ਲਿਖੇ ਸਮਝਦੇ, ਦੇਸ਼ ਨੇ ਤਰੱਕੀ ਕਰ ਲਈ, ਦੁਨੀਆਂ ਨੇ ਤਰੱਕੀ, ਤਰੱਕੀ ਕੀ ਟੱਟੂ ਕੀਤੀ ਹੈ? ਔਰ ਸੈੱਲਫੋਨ ਆ ਗਿਆ, ਸੈੱਲਫੋਨ ਤੋਂ ਬਿਨਾਂ ਪਹਿਲਾਂ ਰਿਹਾ ਨਹੀਂ ਜਾਂਦਾ ਸੀ, ਹੁਣ ਸੈੱਲਫੋਨ ਇੱਕ ਮਿੰਟ ਕਮਰੇ 'ਚ ਭੁੱਲ ਜਾਓ, ਹਰੇਕ ਬੰਦੇ ਕੋਲ ਸੈੱਲਫੋਨ ਆ, ਕੋਲੇ ਕੋਲੇ ਬੈਠੇ ਇੱਕ ਦੂਜੇ ਨੂੰ ਟੈਕਸਟ ਕਰੀ ਜਾਂਦੇ ਨੇ। ਸਵੇਰੇ ਉੱਠਦੇ ਆ, ਰਾਤ ਨੂੰ ਜਦੋਂ ਕਦੇ ਜਾਗ ਖੁੱਲ ਜਾਏ ਫਟਾਫਟ ਦੇਖਦੇ ਆ ਕਦੇ ਫੇਸਬੁੱਕ 'ਤੇ ਕੀ ਆ, ਵਟਸਐਪ 'ਤੇ ਕੀ ਆ, ਯੂਟਿਊਬ 'ਤੇ ਕੀ ਆਇਆ। ਸਵੇਰੇ ਉੱਠ ਕੇ ਰੱਬ ਦਾ ਨਾਂ ਲੈਣਾ ਸੀ, ਪਹਿਲਾਂ ਅਖਬਾਰਾਂ ਪੜ੍ਹਦੇ ਸੀ, ਹੁਣ ਫਿਰ ਆਪ ਟੈਕਸਟ ਬੁੱਕ ਦੇਖਦੇ ਹਾਂ, ਕੋਲੇ ਸ਼ਰਾਬ ਦੀ ਸ਼ੀਸ਼ੀ ਪੈਂਦੀ ਆ, ਫਰਿੱਜੋਂ ਕੱਢ ਕੇ ਸ਼ਰਾਬ ਪੀ ਲੈਂਦੇ ਆ ਕਦੇ, ਹੁਣ ਅੱਜ ਕੱਲ੍ਹ ਸ਼ਰਾਬ ਵੀ ਛੱਡੋ, ਆਹ ਨਸ਼ਾ ਹੈਗਾ ਚਿੱਟਾ, ਮੈਂ ਦੇਖਿਆ ਚਿੱਟਾ ਪਾ ਕੇ ਨਸ਼ਾ, ਹਾਲਾਂਕਿ ਸਸਤਾ ਹੀ ਆ, ਬੇਹੋਸ਼ ਪੈ ਰਹੇ ਨੇ ਜਿਹੜੇ ਇਸ ਤਰ੍ਹਾਂ ਦੀ ਜ਼ਿੰਦਗੀ ਨੇ, ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਉਹਨਾਂ ਨੂੰ, ਜਿੰਨੇ ਮਰਜ਼ੀ ਪੈਸੇ ਆ ਜਾਣ, ਅੰਤ ਜਿਹੜਾ ਹੈਗਾ ਅੰਤ ਉਹਨਾਂ ਦਾ ਮਾੜਾ ਹੁੰਦਾ ਹੈ। ਲੰਬੀ ਜਿਹੜੀ ਹੈ ਸੋਚ, ਲੰਬੀ ਜਿਹੜੀ ਬੰਦੇ ਦੀ ਹੁੰਦੀ ਹੈ ਚਾਲ, ਉਹ ਬੜੀ ਦੂਰ ਤੱਕ ਹੁੰਦੀ ਹੈ। ਸਾਨੂੰ ਆਪਣੇ ਮਸਜਿਦ ਜਿਹੜਾ ਹੈ ਨਾ ਮੰਜ਼ਿਲ ਦੇ ਉੱਤੇ ਸ਼ਾਂਤਮਈ ਤਰੀਕੇ ਦੇ ਨਾਲ ਅੱਗੇ ਵਧਣਾ ਚਾਹੁੰਦੇ ਹਾਂ, ਅੱਗੇ ਹੀ ਵਧੋ। ਸਾਡਾ ਮੰਜ਼ਿਲ ਇਹੀ ਹੈ ਵੀ ਅਸੀਂ ਪਰਮਾਤਮਾ ਨਾਲ ਮਿਲਾਪ ਕਰਨਾ, ਮਿਹਨਤ ਕਰਨੀ ਪਊ। ਜਦੋਂ ਅਸੀਂ ਦਿਨ ਰਾਤ ਬਾਹਰ ਮਿਹਨਤ ਕਰਦੇ ਹਾਂ, ਡਾਕਟਰ ਬਣਦੇ ਹਾਂ, ਕਿੰਨੀਆਂ ਕਿੰਨੀਆਂ ਕਿਤਾਬਾਂ ਪੜ੍ਹਦੇ ਹਾਂ, ਸਾਡੇ ਕੋਈ ਸੇਠ ਸ਼ਾਹੂਕਾਰ ਬਣਦਾ, ਸਾਡੇ ਦਮੇਸ਼ ਜੀ ਮੈਨੂੰ ਨਹੀਂ ਪਤਾ ਕਿੰਨੇ ਕੁ ਵੱਡੇ ਸੇਠ ਹੋਣਗੇ, ਇਹ ਵੀ ਦੇਖ ਲਓ ਸਵੇਰੇ ਉੱਠ ਕੇ ਜੋ ਪਤੀ ਹੁੰਦੇ ਨੇ, ਦੁਕਾਨ ਸੰਭਰ ਕੇ ਆਉਂਦੇ ਨੇ, ਪਾਣੀ ਦਾ ਛਿੱਟਾ ਦਿੰਦੇ ਨੇ, ਫਿਰ ਬੈਠਦੇ ਨੇ, ਫਿਰ ਖੁਸ਼ ਹੁੰਦੇ ਨੇ, ਅੱਜ ਜ਼ਿਆਦੇ ਵੱਟੇਗੇ, ਜ਼ਿਆਦੇ ਵੱਟੇਗੇ, ਜ਼ਿਆਦੇ ਵੱਟੇਗੇ। ਇਹ ਪੈਸੇ ਕਿੰਨੇ ਕੁ ਵੱਟ ਲਓਗੇ ਤੁਸੀਂ? ਕਦੇ ਖੁਸ਼ੀ ਮਿਲਦੀ ਹੈ ਸ਼ਾਮ ਨੂੰ, ਦੂਜੇ ਦਿਨ ਕਹਿੰਦੇ ਯਾਰ ਕੱਲ ਤਾਂ ਵਿਕਰੀ ਜ਼ਿਆਦੇ ਹੋਈ, ਇਸ ਤਾਂ ਘੱਟ ਹੋਈ। ਸੋ ਜਿਹੜੀ ਖੁਸ਼ੀ ਹੈ ਨਾ, ਉਹ ਸਾਨੂੰ ਅੰਦਰੋਂ ਮਿਲਣੀ ਹੈ, ਬਾਹਰੋਂ ਅੱਜ ਤੱਕ ਕਦੇ ਖੁਸ਼ੀ ਨਹੀਂ ਮਿਲਣੀ। ਤੁਸੀਂ ਨੈਣਾ ਦੇਵੀ ਜਾਏ ਆਓ, ਤੁਸੀਂ ਚਿੰਤਪੁਰਨੀ ਜਾਏ ਆਓ, ਤੁਸੀਂ ਹਰਿਦੁਆਰ ਜਾਏ ਆਓ, ਤੁਸੀਂ ਬਿਆਸ ਜਾਏ ਆਓ, ਤੁਸੀਂ ਜੰਗਲਾਂ ਜਾਓ, ਜੇ ਪਹਾੜਾਂ ਜਾਓ, ਜੇ ਵਰਤ ਰੱਖ ਲਓ, ਜੋ ਮਰਜ਼ੀ ਕਰ ਲਓ, ਇਹ ਟੈਂਪਰਰੀ ਨੇ। ਪਰ ਜਿਹੜੀ ਅਸਲੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਅੰਦਰ ਮਿਹਨਤ ਕਰਦੇ ਹੋ। ਜਿਹੜੇ ਬੰਦੇ ਅੰਦਰ ਮਿਹਨਤ ਕਰਦੇ ਨੇ ਉਹ ਅੰਦਰੋਂ ਪਾ ਲੈਂਦੇ ਨੇ, ਜਿਹੜੇ ਬੰਦੇ ਬਾਹਰ ਮਿਹਨਤ ਕਰਦੇ ਨੇ ਉਹ ਬਾਹਰੋਂ ਪਾ ਲੈਂਦੇ ਨੇ। ਬਸ ਗੱਲ ਇੰਨੀ ਹੈ, ਮੇਰੀ ਫਿਲਾਸਫੀ ਇੰਨੀ ਹੈ। ਬੁੱਲੇ ਸ਼ਾਹ ਨੂੰ ਸ਼ਾਹ ਇਨਾਇਤ ਉਹਨਾਂ ਦੇ ਮੁਰਸ਼ਿਦ ਨੇ ਕਿਹਾ ਸੀ, ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਜਦੋਂ ਅਸੀਂ ਦਿਨ ਰਾਤ ਦੁਨੀਆਂ ਦੀਆਂ ਮਹਿਲਾਂ ਦੇ ਵਿੱਚ ਲਿਬੜੇ ਫਿਰਦੇ ਹਾਂ, ਪੈਸੇ ਇਕੱਠੇ ਕਰੀ ਫਿਰਦੇ ਹਾਂ, ਪਾਵਰ ਇਕੱਠੀ ਕਰੇ ਫਿਰਦੇ ਹਾਂ, ਝੂਠ ਇਕੱਠੀ ਕਰੇ ਫਿਰਦੇ ਹਾਂ, ਕਾਮ ਦੇ ਮਗਰ ਭਜੀ ਫਿਰਦੇ ਹਾਂ, ਕਾਮ ਇੱਕ ਦੁਨੀਆਂ ਦੀ ਸਭ ਤੋਂ ਵੱਡੀ ਬਿਮਾਰੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਾਮ ਨੂੰ ਪਹਿਲੇ ਨੰਬਰ ਤੇ ਰੱਖਿਆ। ਕਾਮ ਦੀ ਕੀ ਚੀਜ਼ ਹੈ ਕਿ ਜਦੋਂ ਸਾਡੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ, ਅੱਖਾਂ ਨੇ, ਕੰਨ ਨੇ, ਨੱਕ ਨੇ, ਮੂੰਹ ਨੇ, ਗਿਆਨ ਤੋਂ ਸਭ ਤੋਂ ਜ਼ਿਆਦਾ more than 80% ਸਾਨੂੰ ਗਿਆਨ ਪ੍ਰਾਪਤ ਅੱਖਾਂ ਤੋਂ ਹੁੰਦਾ ਦੇਖ ਕੇ। ਜਦੋਂ ਵੀ ਕੋਈ ਅਸੀਂ ਬੁਰਾ ਸੀਨ ਦੇਖ ਲਈਏ, ਮਨ ਚ ਹੋ ਗਏ ਵਿਚਾਰ ਪੈਦਾ, ਉਹਦੀ ਫੱਟ ਕਾਮ ਦੇ, ਕੋਈ ਵੀ ਗੰਦੀ ਨੰਗੀ ਪਿਕਚਰ ਦੇਖ ਲਈਏ, ਕੋਈ ਪੁੱਠੀ ਸਿੱਧੀ ਐਕਟੀਵਿਟੀ ਦੇਖ ਲਈਏ, ਵਿਚਾਰ ਇੱਥੇ ਪੈਦਾ ਹੋ ਗਏ, ਉਹਦੀ ਸਕੀਮਾਂ ਬਣ ਜਾਂਦੀਆਂ। ਜਾਂ ਤਾਂ ਅਸੀਂ ਉਹ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਜਾਂ ਪੁੱਠੀਆਂ ਸਿੱਧੀਆਂ ਮੂਵੀਆਂ ਲਾ ਲੈਂਦੇ ਹਾਂ, ਜਾਂ ਇੱਧਰ ਉੱਧਰੋਂ ਭੱਜਦੇ ਹਾਂ। 5-7 ਮਿੰਟ ਦੀ ਜਿਹੜੀ ਖੁਸ਼ੀ ਦੇ ਲਈ ਪੁੱਠੇ ਸਿੱਧੇ ਕੰਮ ਕਰ ਬੈਠਦੇ ਨੇ, ਕਈਆਂ ਨੂੰ ਜੇਲ੍ਹਾਂ ਸਟਾਉਂਦੇ ਨੇ ਤੇ ਕਈਆਂ ਨੂੰ ਫਾਂਸੀਆਂ ਤੇ ਚੜਾਉਂਦੇ ਨੇ। ਸੋ ਇਹਨਾਂ ਤੋਂ ਬਚਣ ਦਾ ਤਰੀਕਾ ਹੈ ਕਿ ਕੰਪਨੀ ਆਪਣੀ ਵਧੀਆ ਰੱਖੋ, ਉਹ ਕੰਪਨੀ ਤੋਂ ਬਚੋ। ਕੰਪਨੀ ਜਿੰਨੀ ਵਧੀਆ ਹੋਊਗੀ ਨਾ, ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਕਹੀ ਜਾਂਦੇ ਆ, ਪਰ ਰੱਖਦੇ ਹੋਈ ਸ਼ਰਾਬੀਆਂ ਨਾਲ, ਜੁਆਲੀਆਂ ਨਾਲ, ਪੋਲੀਟੀਸ਼ੀਅਨ ਨਾਲ, ਝੂਠ ਨਾਲ। ਜਦੋਂ ਯੂ ਸਕਰੈਚ ਮਾਈ ਬੈਕ, ਆਈ ਸਕਰੈਚ ਯੂਅਰ ਬੈਕ। ਕੋਈ ਬੰਦਾ ਬਣ ਜਾਂਦਾ, ਸਾਡੇ ਮੇਅਰ ਸਾਹਿਬ ਬਣੇ ਵੇ ਨੇ, ਬੜੀ ਚੜਾਈ, ਮੈਂ ਦੇਖ ਕੇ ਆਪਣੇ ਆਪ ਨੂੰ ਫਿੱਟ ਲਾਉਣ ਦਿੰਦਾ ਕਿ ਅਸੀਂ ਇਹਦੀ ਐਵੇਂ ਸਪੋਰਟ ਕਰਦੇ। ਠੱਗ ਬੰਦਾ ਤਾਂ ਕਿੰਨੇ ਪੈਸੇ ਠੱਗੀ ਕਰਕੇ, ਮੈਨੂੰ ਨਹੀਂ ਪਤਾ ਸੱਚਾਈ ਹੈ, ਪਰ ਲੱਗਦਾ ਜਿੱਥੇ ਧੂੰਆਂ ਨਿਕਲੇ ਨਾ ਉੱਥੇ ਅੱਗ ਜ਼ਰੂਰ ਹੁੰਦੀ ਹੈ। ਅਸੀਂ ਇਹਦੇ ਲਈ ਦਿਨ ਰਾਤ ਐਵੇਂ ਸਾਈਨ ਲਵਾਉਂਦੇ ਨੇ ਵੀ ਬੰਦਾ ਪੜ੍ਹਿਆ ਲਿਖਿਆ ਆ ਗਿਆ, ਬੰਦਾ ਪੜ੍ਹਿਆ ਲਿਖਿਆ ਤਾਂ ਪੱਠਾ ਹੀ ਬਹਾਤਾ। ਇਸ ਤਰੀ ਜਿਹੜੇ ਹੋਰ ਕੌਂਸਲ ਨੇ ਜਦੋਂ ਬਣ ਜਾਂਦੇ ਨੇ, ਬਸ ਆਪਣੇ ਪੈਸੇ ਕਰੀਆਂ, ਲੱਗਦਾ ਮੈਨੂੰ ਕਿਹੜਾ ਕਿਤੇ ਪਤਾ ਲੱਗਣਾ ਕਿਸੇ ਨੂੰ, ਖਰੀ ਚਲੋ ਹੇਰਾ ਫੇਰੀਆਂ। ਉਹ ਹੇਰਾ ਫੇਰੀਆਂ ਕਰਦੇ, ਉਹਨਾਂ ਜਿਹੜੇ ਨਾਲ ਦੇ ਹੁੰਦੇ ਨੇ ਉਹ ਵੀ ਹੇਰਾ ਫੇਰੀਆਂ ਕਰਦੇ ਨੇ, ਅਲਟੀਮੇਟਲੀ ਮਰ ਜਾਂਦੇ ਨੇ। ਠੱਪੀ ਕਹਿੰਦਾ ਵੀ ਠੱਗ ਹੈ, ਠੱਗ ਪਾਪ ਹੈ। ਸੰਤ ਵੀ ਠੱਗ ਨੇ, ਇੱਟ ਚੱਕੇ ਤੋਂ ਸੰਤ ਲੱਭੀ ਜਾਂਦੇ ਨੇ, ਸੰਤ ਲੱਭੀ, ਸੰਤ ਇੰਨੇ ਕਿੱਥੋਂ ਆਗੇ? ਕਿਤੇ ਸ਼ੇਰ ਵੀ ਝੁੰਡਾਂ ਦੇ ਵਿੱਚ ਹੁੰਦੇ ਨੇ, ਸ਼ੇਰ ਤਾਂ ਇਕੱਲਾ ਹੁੰਦਾ, ਸੰਤ ਵੀ ਇਸ ਤਰੀਕੇ ਇਕੱਲਾ ਹੁੰਦਾ। ਇੱਥੇ ਜਿਹਨੂੰ ਮਰਜ਼ੀ ਪੁੱਛੋ, ਜੇ ਅਸੀਂ ਬਰਨਾਲੇ ਜਾਈਏ ਉੱਥੇ 100 ਸੰਤ ਹੋਣਗੇ, ਉੱਥੇ ਹੋਣਗੇ। ਕਈ ਉਪਦੇਸ਼ ਕੀ ਕਿਤਾਬਾਂ ਚੋਂ ਪੜ੍ਹ ਪੁੜ ਕੇ ਦੇਸ਼ ਨੇ, ਆਪ ਆਪਣੇ ਤੇ ਲਾਗੂ ਨਹੀਂ ਕਰਦੇ। ਸੋ ਕਹਿਣ ਦਾ ਮੇਰਾ ਮਤਲਬ ਇੰਨੀ ਕਹਿ ਚਲੋ ਆਪਾਂ ਕਰਵਾ ਚੌਥ ਹੋਰ ਪਾਸੇ ਲੈ ਗਏ ਹੋਊਗਾ ਲਾਈਵ ਪ੍ਰੋਗਰਾਮ ਕਰਦੇ ਹਾਂ ਕਾਗਜ਼ ਪੱਤਰ ਨਹੀਂ ਹੁੰਦਾ ਕਿਸੇ ਨੂੰ ਮੈਂ ਹਰਟ ਨਹੀਂ ਕੀਤਾ ਪਰ ਸਾਵਧਾਨ ਹੋਵੋ ਕਿਸੇ ਦੇ ਮਗਰ ਲੱਗ ਕੇ ਨਹੀਂ ਤੁਸੀਂ ਆਪਦੀ ਮਿਹਨਤ ਕਰੋ ਜੋ ਤੁਸੀਂ ਜੋ ਤੁਹਾਡਾ ਬੈਂਕ ਬੈਲੈਂਸ ਆਪਣਾ ਨਾ ਉਹੀ ਕੰਮ ਆਉਣਾ ਕਿਸੇ ਦੇ ਮਗਰ ਲੱਗ ਕੇ ਨਹੀਂ ਬਾਬੇ ਦੇ ਮਗਰ ਸੰਤਾਂ ਦੇ ਮਗਰ ਪੰਡਤਾਂ ਦੇ ਮਗਰ ਭਾਈ ਜੀਆਂ ਦੇ ਮਗਰ ਲੱਗ ਕੇ ਨਹੀਂ ਸਗੋਂ ਸੌ ਗਜ ਰੱਸਾ ਸਿਰੇ ਤੇ ਗੰਢ ਪਰਮਾਤਮਾ ਦੀ ਬੰਦਗੀ ਕਰੋ ਸਵੇਰੇ ਸ਼ਾਮ ਕੋਈ ਮੰਤਰ ਨਹੀਂ ਜੋ ਮਰਜ਼ੀ ਉਹਦੇ ਕੋਲ ਪਿਓ ਕੋਲੇ ਜਿਹੜਾ ਬੱਚਾ ਹੁੰਦਾ ਉਹ ਰੋਂਦਾ ਕਦੇ ਉਹਦੀ ਤੋਤਲੀ ਆਵਾਜ਼ ਹੁੰਦੀ ਹੈ ਉਹਦੇ ਘਰ ਚ ਆਪਣੇ ਘਰ ਚ ਮੌਤ ਵੀ ਹੋ ਜੇ ਬੱਚਾ ਫਿਰ ਵੀ ਹੱਸੀ ਜਾਂਦਾ ਜੇ ਆਪਣੇ ਘਰੇ ਆਸਾ ਹੋਵੇ ਰੋਈ ਜਾਂਦਾ ਸੋ 2 ਸਾਲ ਦੇ ਬੱਚੇ ਵਰਗੇ ਬਣ ਜਾਓ ਜਦੋਂ ਬੱਚੇ 2 ਸਾਲ ਦੇ ਬੱਚੇ ਵਰਗੇ ਬਣ ਜਾਓਗੇ ਤੇ ਪਰਮਾਤਮਾ ਦੇ ਜੋ ਮੰਗੋਗੇ ਉਹ ਤੁਹਾਡੀ ਇੱਛਾ ਪੂਰੀ ਕਰੂਗਾ ਸੋ ਪ੍ਰੋਗਰਾਮ ਮੇਰੇ ਖਿਆਲ ਸਮਾਪਤੀ ਦੀ ਵੱਲ ਹੈ ਤੇ ਇੱਕ ਅੱਧਾ ਗਾਣਾ ਰਹਿ ਗਿਆ ਸੌਰੀ ਫਾਰ ਦੈਟ ਗੱਲ ਕਿਤੋਂ ਹੋਈ ਗੱਲ ਚਲੀ ਕਿਤੇ ਜਾਂਦੀ ਆ ਇਹੀ ਆ ਵੀ ਜਦੋਂ ਲਾਈਵ ਤੁਸੀਂ ਕਰਦੇ ਹੋ ਤੇ ਕਈ ਵਾਰੀ ਗਲਤੀ ਹੋ ਜਾਂਦੀ ਹੈ ਸੋ ਅਗੇਨ ਸੌਰੀ ਫਾਰ ਦੈਟ ਜੇ ਕਿਸੇ ਨੂੰ ਕਿਹਾ ਗਿਆ ਹੋਵੇ ਕਿਸੇ ਨੂੰ ਹਰਟ ਨਾ ਕਰੋ ਜੇ ਕਰ ਗਏ ਤਾਂ ਉਹਦੇ ਲਈ ਦਿਲੋਂ ਮਾਫ਼ੀ ਮੰਗ ਲਓ ਐਵੇਂ ਕਹਾਣੀਆਂ ਜਾਂ ਪਾ ਕੇ ਮਾਫ਼ੀ ਨਹੀਂ ਸਿੱਧੀ ਕਹੋ ਅਸੀਂ ਇਨਸਾਨ ਆ ਗਲਤੀਆਂ ਦੇ ਪੁੱਤਲੇ ਆ ਮਾਫ਼ੀ ਦੇ ਦਿਓ ਅੱਗੇ ਤੋਂ ਨਾ ਕਰੋ ਬਸ ਇੰਨੀ ਗੱਲ ਹੈ ਰਿਪੈਂਟ ਐਂਡ ਕਿੰਗਡਮ ਆਫ ਗੋਡ ਇਜ਼ ਵਿਦਿਨ ਯੂ ਜੀਸਸ ਕ੍ਰਾਈਸਟ ਨੇ ਕਿਹਾ ਦੀ ਸੁਣੋ
On the preceding program may not necessarily be those of the owner or management of WTOR radio station.
ਲਓ ਜੀ ਆ ਗਿਆ ਉਹੀ ਟਾਈਮ ਜਿਸ ਦਾ ਸਾਰੇ GTA ਨੂੰ ਸਾਰਾ ਸਾਲ ਇੰਤਜ਼ਾਰ ਰਹਿੰਦਾ ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ 15 ਅਕਤੂਬਰ ਤੋਂ 21 ਅਕਤੂਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ 3 ਲੋਕੇਸ਼ਨ ਤੇ ਕੈਨੇਡਾ ਮੇਡ ਸ਼ੁੱਧ ਖੋਏ ਦੀਆਂ ਫਰੈਸ਼ ਅਤੇ ਬੈਸਟ ਕੁਆਲਿਟੀ ਦੀ ਮਠਿਆਈਆਂ ਗਿਫਟ ਬਾਸਕਿਟ ਸਮੋਸਾ ਬਰਫੀ ਪਟਾਕੇ ਅਤੇ ਸਭ ਕੁਝ ਅੰਡਰ 1 ਰੂਫ ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ ਓਨਲੀ ਐਟ ਸਮੋਸਾ ਐਂਡ ਸਵੀਟ ਫੈਕਟਰੀ 1850 ਐਲਬਿਨ ਰੋਡ ਇਨ ਓਟੋਬਿਕੋ ਕਾਲ ਐਟ 416-213-1165
ट्रक ड्राइवर भाइयों अब US और कनाडा में अनलिमिटेड डाटा वीवो टेलीकम्युनिकेशंस के साथ फुल स्पीड नो रुकावट सफर बिजनेस का हो या शौक का वर्ल्ड वाइड ई सिम डाटा प्लान के साथ इंटरनेट हमेशा रेडी ट्रैवल कर रहे हो इंडिया पाकिस्तान या हज या उमरे के लिए वीवो टेल के साथ हमेशा रहो ऑनलाइन दूर दराज इलाका कोई प्रॉब्लम नहीं घर हो या केबिन वीवो टेल की हाई स्पीड इंटरनेट चलती है दुनिया के किसी भी कोने में विजिट करें vivotel.com या कॉल करें 416-243-9836 416-243-9836
मटके दी कुल्फी जो खावे रह जे दंग।
क्यों आ गया ना मुझ पानी ता फिर तुसी भी बनाओ अपनिया खुशियां।